आशा बटुआ एक बहत्तर आधारी एको जिस है द्वारा बटुआ एक बहत्तर आधारी एको जिस है द्वारा
सतगुरु जी साजी नवा जी गुरु खालसा साध संगत जी अज आप सतगुरु अंगद देव महाराज साहब के कपियाने साहब दरबार विच बसे हुए हां जिन्हां गुरमुखां प्यारिया ने सतगुरु के दरबार की सेवा की है उन्होंने अपने जन्म नूं सफला किया है जिन्हां की माया लगी है उन्होंने भी अपने पदार्थ नूं सफला किया है जिन्हां हत्थां नाल सेवा की है उन्होंने अपने शरीर नूं भी सफला किया है जिन्हां महापुरखां ने कराई है उन्होंने तो उपकार कहा नहीं जा सकता इतनी यह सेवा का फल है। सो साध संगत जी अंतरजामी गरीब नवाज सतगुरु अज सतगुरु अमरदास महाराज साहब के गुरता गति से विराजमान होने का गुरपुरब है बिक्रमी संमत अज साध संगत जी चढ़िया है 2023 संमत अज आरंभ हुंदा है। गरीब नवाज जी ने संमत चढ़ने वाले दिन 1609 बिक्रमी आए दिन गुरु महाराज साहब गुरु अमरदास साहब न सिंघासन से गुरु अंगद साहब जी ने सारी सभा संगत दोह साहबजादियां भी बुला के बाबे दातू ते दासू नूं ते सारियां संगतां नूं बुला के अज दे दिन सतगुरु अमरदास साहब जी ने गुरता गद्दी ते सतगुरु अंगद देव जी स्थापन किया है। ताई लिखे सो टिक्का सो बहना सोई दीवान प्यू दादे जे वेहा पोता परवान जिन बासक नेत्रा कथिया कर नहीं तान जिन समुद्र बरोलिया कर मेर मदान चौदह रगन निकालन की तो नान घोड़ा की तो सहदा जद की ओ पालान तनख चढ़ायो सतदा जसंदा वाण कल तू हारसा चढ़िया रह पान सत्तों खेत जमायो सत्तों शावान निद्र सोई तेरी है क्यों मेगा खान ना सुजीन मन में सद प्रवान आवागौन नवारिया कर निशान औ तरिया अवतार ला सो पुरुष जान चखड़ बाव न डोले पर्वत मेरान जाना बिरथा जी की जानी हूं जान क्या सलाही सचे पाशे जा तू सुख सुजान दान जे सतगुर पाशी सत्ते दान नानक हंदा शतर सरुमत हैरान सो टिक्का सो बहना सोई दीवान प्यू दादे जे वेहा पोतरा प्रवान। श्री गुरु अंगद साहब महाराज साहब जी ने आप जी की कालना संसार के अंदर प्रगट करने वास्ते इस तरह कौते किते महाराज साहब गुरु अंगद गुरु अमरदास साहब जी का 1526 बिक्रमी के अंदर ही वसाख तीन आले दिन गुरु साहब जी का अवतार बासर के नगर विच होया है। पिता आप जी दे सतसंग जी तेज भान सन माता साहब जी का नाम मनसा देवी नाम सी ते रूप कौर दो नाम सन माता दे एक पेकियां दा नाम सी रूप कौर ते मनसा देवी सहुरिया दे घर दा नाम सी ते माता साहब दे नाम सन माता गुरु अमरदास साहब जी दे माता पिता दी भगती दे प्रताप करके जिन्हां पिछलियां जन्मां तप कीता सी उस तप दे बल करके अंतरजामी अकाल पुरख वाहिगुरु ने आपकी जोत विचों गुरु अमरदास साहब का अवतार धारिया और गुरु अमरदास महाराज साहब सच्चे पातशाह अपने पिता के आज्ञाकार हो करके बालक अवस्था और युवा अवस्था घर की जवानी तक घर की खेती भी कार विहार करते रहे आप जदों 50 साल की आप जी की अवस्था होगी उस वक्त महाराज साहब जी ने तीर्थ यात्रा करनी शुरू की। आप तीर्थ यात्रा करने वास्ते सच्चे पातशाह जी गरीब नवाज पैदल चलिया करते हरिद्वार पहुंचा करते क्यों 6 महीने वर्त तप आदि रख के 6 महीने यात्रा करके आया करते क्यों सतगुरु जी ने 19 यात्रा कीतियां गरीब नवाज जी ने गंगा दे ते हरिद्वार से जान दियां यात्रा करके जप तप करते वर्त रखते परमेश्वर का चिंतन करते वापस आते 19वीं यात्रा भी जो महाराज साहब सच्चे पातशाह करके वापस आ रहे सन उस वक्त साध संगत जी ਇੱਕ ਵੈਸ਼ਨੋ ਆਪਦੇ ਨਾਲ ਮਿਲਿਆ। ਉਸ ਵੈਸ਼ਨੋ ਨੂੰ ਬੜਾ ਪਿਆਰ ਕੀਤਾ। ਇੱਕ ਪੰਡਿਤ ਸੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਮਿਲਿਆ, ਉਸ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਪਦਮ ਵੇਖ ਕੇ ਨਮਸਕਾਰ ਕੀਤੀ। ਕਹਿਣ ਲੱਗਾ ਜਾਂ ਤਾਂ ਵਿਸ਼ਨੂੰ ਦੇ ਅਵਤਾਰ ਹੋਣਗੇ ਜਾਂ ਚੱਕਰਵਰਤੀ ਬਾਦਸ਼ਾਹ ਹੋਣਗੇ, ਇਹ ਚਰਨਾਂ ਚ ਪਦਮ ਹੈ ਵੇਖ ਕੇ ਮਹਾਰਾਜ ਦੇ। ਉਸ ਵਕਤ ਬ੍ਰਾਹਮਣ ਨੂੰ ਮਹਾਰਾਜ ਦਾਨ ਦੇਣ ਲੱਗੇ। ਇਹ ਕਹਿਣ ਲੱਗਾ ਮਹਾਰਾਜ ਜਦੋਂ ਇਹ ਜਿਹੜਾ ਚਰਨਾਂ ਕੌਲਾਂ ਚ ਪਦਮ ਹੈ ਇਹਦਾ ਫਲ ਪ੍ਰਾਪਤ ਹੋਵੇਗਾ। ਉਸ ਦੁਰਗਾ ਦਾਸ ਬ੍ਰਾਹਮਣ ਨੇ ਕਿਹਾ ਉਦੋਂ ਮਹਾਰਾਜ ਮੈਂ ਆਪਦੇ ਪਾਸੋਂ ਦਾਨ ਲਵਾਂਗਾ, ਉਦੋਂ ਜੋ ਮੈਂ ਮੰਗਾਂਗਾ ਮੇਰੇ ਕੋਲ ਬਖਸ਼ਿਸ਼ ਕਰ ਦਿਓ। ਇਹ ਗੁਰੂ ਸਾਹਿਬ ਜੀ ਉਸ ਵਕਤ ਪ੍ਰਸੰਨ ਹੋ ਕੇ ਜਦੋਂ ਉੱਥੋਂ ਤੁਰੇ ਆਉਂਦੇ ਸੀ, ਬ੍ਰਹਮਚਾਰੀ ਨਾਲ ਹੀ ਮਹਾਰਾਜ ਦੇ ਆਇਆ, ਆਪ ਜੀ ਦੇ ਪ੍ਰੇਮ ਦੇ ਨਾਲ ਬਾਸਰ ਕੇ ਨਗਰ ਵਿੱਚ ਹੀ ਆ ਗਏ। ਬਾਸਰ ਕੇ ਨਗਰ ਵਿੱਚ ਜਦੋਂ ਮਹਾਰਾਜ ਸਾਹਿਬ ਰਾਤ ਨੂੰ ਕੋਠੇ ਦੇ ਉੱਤੇ ਗਰਮੀ ਦੀ ਰੁੱਤ ਸੀ ਬਿਰਾਜਮਾਨ ਹੋਏ, ਉਹ ਬ੍ਰਹਮਚਾਰੀ ਵੀ ਪਾਸ ਬੈਠਾ, ਕੋਈ ਪ੍ਰਸੰਗ ਐਸਾ ਚੱਲਿਆ। ਕਹਿਣ ਲੱਗਾ ਮਹਾਰਾਜ ਆਪਦਾ ਗੁਰੂ ਕੌਣ ਹੈ? ਮਹਾਰਾਜ ਨੇ ਕਿਹਾ ਅਸੀਂ ਗੁਰੂ ਦੀ ਤਲਾਸ਼ ਵਿੱਚ ਹੈ, ਜੇ ਗੁਰੂ ਧਾਰਨ ਨਹੀਂ ਕੀਤਾ। ਹੁਣ ਇੰਨਾ ਪਛਤਾਵਾ ਕੀਤਾ, ਉੱਥੇ ਅਟਕਿਆ ਨਹੀਂ, ਕਹਿੰਦਾ ਉਹ ਮੇਰੇ ਤੀਰਥ ਯਾਤਰਾ ਕੀਤੇ ਸਾਰੇ ਨਿਸਫਲ ਹੋ ਗਏ, ਤੁਹਾਡੀ ਐਡੀ ਉਮਰ ਹੋ ਗਈ ਹੈ ਜੇ ਵੀ ਗੁਰੂ ਵਾਲੇ ਨਹੀਂ ਬਣੇ ਤੁਸੀਂ। ਇਉਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਉਸ ਵੇਲੇ ਵਿਰਾਗ ਲੱਗਾ। ਕਹਿਣ ਲੱਗੇ ਅਸੀਂ ਕਿਹਨੂੰ ਗੁਰੂ ਧਾਰ ਗਏ? ਅਕਾਲ ਪੁਰਖ ਤੂੰ ਅੰਤਰ ਜਾਮੀ ਹੈ, ਆਪ ਹੀ ਕਿਰਪਾ ਕਰ। ਇਸ ਵਿਰਾਗ ਵਿੱਚ ਸਾਰੀ ਰਾਤ ਗੁਰੂ ਸਾਹਿਬ ਜਾਗਦੇ ਰਹੇ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਨਾਲ ਬੀਬੀ ਅਮਰੋ ਜੀ ਸਤਿਗੁਰੂ ਦੇ ਭਤੀਜੇ ਦੇ ਤਾਈਂ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਬੀਬੀ ਅਮਰੋ ਜੀ, ਜਿਨ੍ਹਾਂ ਦੇ ਨਾਂ ਤੇ ਕੂਪ ਲੱਗਾ ਗੁਰਦੁਆਰੇ ਸਾਹਿਬ ਦੇ ਸਾਹਮਣੇ, ਇਹ ਬੀਬੀ ਜੀ ਦੀ ਸ਼ਾਦੀ ਬਾਸਰ ਕੇ ਹੋਈ ਸੀ ਗੁਰੂ ਅਮਰਦਾਸ ਸਾਹਿਬ ਦੇ ਭਤੀਜੇ ਦੇ ਨਾਲ। ਇਹ ਬੀਬੀ ਹਮੇਸ਼ਾ ਲਈ ਜਿਵੇਂ ਦੀਵਾਨ ਵਿੱਚ ਗੁਰੂ ਸਾਹਿਬ ਜੀ ਕੀਰਤਨ ਕਰਾਇਆ ਕਰਦੇ ਗੁਰੂ ਅੰਗਦ ਸਾਹਿਬ, ਇਸੇ ਪ੍ਰਕਾਰ ਇਹ ਬੀਬੀ ਵੀ ਰੋਜ਼ ਉਹ ਸ਼ਬਦ ਜਿਹੜੇ ਗੁਰੂ ਸਾਹਿਬ ਦੀਵਾਨ ਚੋਂ ਚੁਰਾਇਆ ਕਰਦੇ ਪੜ੍ਹਿਆ ਕਰਦੀ। ਜਪ ਸਾਹਿਬ ਦਾ ਪਾਠ ਕਰਕੇ ਬੀਬੀ ਨੇ ਉਦੋਂ ਬਾਅਦ ਹੌਲੀ ਹੌਲੀ ਦੁੱਧ ਲੜਕਣ ਲੱਗੀ, ਹਨੇਰੇ ਹੀ ਬੈਠੀ ਹੋਈ ਤੇ ਸ਼ਬਦ ਪੜ੍ਹ ਰਹੀ ਹੈ, ਚਿਤ ਚੇਤ ਸਕੀਨੀ ਬਾਬ ਰਿਹਾ, ਹਰ ਬਿਸਰ ਤੇਰੇ ਗੁਣ ਗਲਿਆ, ਜਾਲੀ ਰਹਿਣ ਜਾਲ ਦਿਨ ਹੋਈ, ਜੇਤੀ ਘੜੀ ਫਾਹੀ ਤੇਤੀ। ਇਹ ਸ਼ਬਦ ਜੋ ਹੈ ਮਾਰੂ ਦੇ ਅੰਦਰ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ, ਕਰਨੀ ਕਾਗਜ ਮਨਮਸਮਾਣੀ, ਬੁਰਾ ਭਲਾ ਦੇ ਲੇਖ ਪਏ, ਜਿਉਂ ਜਿਉਂ ਕਦ ਚਲਾਏ ਤੇ ਚਲੀਏ ਤਉ ਗੁਣ ਨਾਹੀ ਅੰਤ ਹਰੇ। ਇਹ ਸ਼ਬਦ ਦਾ ਬੀਬੀ ਕੀਰਤਨ ਕਰ ਰਹੀ ਹੈ, ਹੌਲੀ ਹੌਲੀ ਦੁੱਧ ਲੜਕ ਰਹੀ ਹੈ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਸਾਡੀ ਨੂੰਹ ਦੇ ਥਾਂ ਬੀਬੀ ਲੱਗਦੀ ਹੈ, ਸਾਥੋਂ ਇਸ ਵੇਲੇ ਸੰਕੋਚ ਨਾ ਜਾਵੇ। ਓਹਲੇ ਖੜ ਕੇ ਜਿੰਨਾ ਚ ਹਨੇਰਾ ਰਿਹਾ ਇਹ ਬਾਣੀ ਬੀਬੀ ਤੋਂ ਸੁਣਦੇ ਰਹੇ। ਫਿਰ ਜਦੋਂ ਚਾਨਣ ਹੋਇਆ ਉਹਦੇ ਕੋਲੇ ਆ ਕੇ ਕਿਹਾ ਕਿ ਪੁੱਤਰੀ ਇਹ ਮੇਰੀ ਹਾਲਤ ਹੀ ਦੱਸੀ ਹੈ, ਇਹ ਕਿਹਨਾਂ ਨੂੰ ਉਚਾਰਿਆ ਹੋਇਆ ਸ਼ਬਦ ਹੈ? ਬੀਬੀ ਨੇ ਕਿਹਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਚਾਰਿਆ ਹੋਇਆ ਸ਼ਬਦ ਹੈ। ਉਸ ਵਕਤ ਕਹਿਣ ਲੱਗੇ ਬੀਬੀ ਜੀ ਫੇਰ ਸੁਣਾਓ। ਬੀਬੀ ਨੇ ਕੋਈ ਸੰਕੋਚ ਕੀਤਾ ਪਰ ਮਗਰੋਂ ਬਜ਼ੁਰਗਾਂ ਦੀ ਆਗਿਆ ਮੰਨ ਕੇ ਸੁਣਾ ਦਿੱਤਾ। ਕਹਿਣ ਲੱਗੇ ਹੁਣ ਮਹਾਰਾਜ ਸਾਹਿਬ ਦੇ ਉਹਨਾਂ ਦੇ ਦਰਸ਼ਨ ਮੈਨੂੰ ਕਰਾਓ। ਉਹਨਾਂ ਨੇ ਕਿਹਾ ਸਾਡੇ ਪਿਤਾ ਜੀ ਨੂੰ ਗੁਰਤਾ ਗੱਦੀ ਬਖਸ਼ ਕੇ, ਮਹਾਰਾਜ ਤਾਂ ਸੱਚਖੰਡ ਹੀ ਗੁਰੂ ਨਾਨਕ ਸਾਹਿਬ ਸੰਦੇਹੇ ਗਮਨ ਕਰ ਗਏ ਹੈ। ਇਹ ਸੁਣ ਕੇ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਪਿਆਰ ਹੋਇਆ ਕਿ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰੀਏ। ਉਸ ਵੇਲੇ ਬੀਬੀ ਨੂੰ ਕਿਹਾ ਕਿ ਬੀਬੀ ਮੇਰੇ ਤੇ ਪਰਮਕਾਰ ਕਰ, ਤੂੰ ਸਤਿਗੁਰੂ ਦੇ ਚਰਨਾਂ ਚ ਮਿਲ ਚੱਲ ਗੁਰੂ ਅੰਗਦ ਸਾਹਿਬ ਦੇ। ਬੀਬੀ ਨੇ ਕਿਹਾ ਜੀ ਸਾਨੂੰ ਪਿਤਾ ਦੀ ਆਗਿਆ ਹੈ ਕਿ ਬੀਬੀ ਜਿਨ੍ਹਾਂ ਚਿਰ ਅਸੀਂ ਬੁਲਾਈਏ ਨਾ ਉਹਨਾਂ ਚਿਰ ਤੁਸੀਂ ਸਹੁਰੇ ਘਰੋਂ ਆਪ ਨਹੀਂ ਆਉਣਾ, ਤੇ ਜਦੋਂ ਆ ਜਾਓ ਜਿੰਨਾ ਚਿਰ ਭੇਜੀਏ ਨਾ ਉਹਨਾਂ ਚਿਰ ਵਾਪਸ ਨਹੀਂ ਜਾਣਾ, ਇਹ ਸਤਿਗੁਰਾਂ ਦੀ ਆਗਿਆ ਹੈ। ਪਰ ਮਹਾਰਾਜ ਮੈਂ ਆਪਦਾ ਇਹ ਪਰਉਪਕਾਰ ਦਾ ਜਾਣ ਕਰਕੇ ਮੈਂ ਚੱਲਦੀ ਹਾਂ। ਬੀਬੀ ਉਸ ਵੇਲੇ ਤਿਆਰ ਹੋ ਕੇ ਡੋਲਾ ਆਦਿਕ ਮੰਗਾ ਕੇ ਬੀਬੀ ਚੱਲ ਪਈ। ਗੁਰੂ ਅਮਰਦਾਸ ਸਾਹਿਬ ਜੀ ਵੀ ਨਾਲ ਹਨ। ਬੀਬੀ ਮਹਾਰਾਜ ਸਾਹਿਬ ਨੂੰ ਬਾਹਰ ਇੱਥੇ ਬਿਠਾ ਕੇ, ਮਹਾਰਾਜ ਸਾਹਿਬ ਜਿੱਥੇ ਘਰ ਸਨ ਬੈਠੇ ਉੱਥੇ ਗੁਰੂ ਸਾਹਿਬ ਜੀ ਨੂੰ ਜਾ ਕੇ ਗੁਰੂ ਅੰਗਦ ਸਾਹਿਬ ਨੂੰ ਮਿਲੀ। ਗੁਰੂ ਅੰਗਦ ਸਾਹਿਬ ਜੀ ਨੇ ਬੀਬੀ ਅਮਰੋ ਨੂੰ ਨਮਸਕਾਰ ਕਰਦੇ ਨੇ ਕਿਹਾ ਬੀਬੀ ਸੱਦੇ ਤੋਂ ਬਿਨਾਂ ਕਿਉਂ ਆਈ ਹੈ ਸਹੁਰੇ ਘਰ ਤੋਂ? ਇਹ ਬਚਨ ਕਹੇ। ਫਿਰ ਮਹਾਰਾਜ ਦੂਜਾ ਬਚਨ ਕਿਹਾ ਕਿ ਜਿਹਨੂੰ ਨਾਲ ਲੈ ਕੇ ਆਈ ਹੈ ਉਹਨੂੰ ਬਾਹਰ ਕਿਉਂ ਛੱਡੀ ਹੈ, ਇੱਥੇ ਕਿਉਂ ਨਹੀਂ ਲਿਆਈ? ਇਹ ਬਚਨ ਕਹਿ ਕੇ ਬੀਬੀ ਨੂੰ ਗੁਰੂ ਸਾਹਿਬ ਜੀ ਦੀ ਆਗਿਆ ਸਮਝ ਕੇ ਸਿੱਖ ਨੂੰ ਭੇਜ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੰਗਵਾ ਲਿਆ। ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਦੇ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਸਾਕ ਜਾਣ ਕੇ ਗੱਲ ਨਾਲ ਮਿਲਾਉਣਾ ਚਾਹਿਆ ਪਰ ਗੁਰੂ ਅਮਰਦਾਸ ਸਾਹਿਬ ਨੇ ਚਰਨ ਪਕੜ ਲਏ ਮਹਾਰਾਜ। ਕਿ ਮਹਾਰਾਜ ਮੈਨੂੰ ਆਪਦਾ ਦਾਸ ਬਣਾਓ। ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇਹਨਾਂ ਦੇ ਨਾਲ ਪਿਆਰ ਕਰਕੇ ਸੰਗ ਦੇ ਵਿੱਚ ਰੱਖ ਲਿਆ ਮੇਲ ਕਰਕੇ, ਆਪ ਹਮੇਸ਼ਾ ਸੇਵਾ ਕਰਨ ਲੱਗ ਗਏ। ਸੰਗ ਦੇ ਪਾਸੋਂ ਸੇਵਾ ਮੰਗੀ ਕਿ ਮੈਨੂੰ ਜਿਹਨਾਂ ਲੰਗਰ ਚ ਜਲ ਦੀ ਲੋੜ ਹੋਵੇ ਮੈਂ ਜਲ ਦੀ ਸੇਵਾ ਕਰਿਆ ਕਰਾਂਗਾ। ਹੌਲੀ ਹੌਲੀ ਸੇਵਾਦਾਰਾਂ ਦੇ ਪਾਸੋਂ ਸਤਿਗੁਰੂ ਅੰਗਦ ਦੇਵ ਦੇ ਇਸ਼ਨਾਨ ਦੀ ਸੇਵਾ ਵੀ ਮੰਗ ਲਈ, ਹੋਰ ਵੀ ਬਹੁਤ ਸਾਰੀ ਸੇਵਾ ਕਰਨ ਲੱਗ ਗਏ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ 12 ਸਾਲ ਸੱਚੇ ਪਾਤਸ਼ਾਹ ਨੂੰ ਵਿਆਸਾ ਤੋਂ ਜਲ ਲਿਆ ਕੇ ਤੜਕੇ ਇਸ਼ਨਾਨ ਕਰਾਉਂਦੇ ਸੱਚੇ ਪਾਤਸ਼ਾਹ ਜੀ। ਇਸ ਪ੍ਰਕਾਰ ਸੇਵਾ ਕੀਤੀ। ਜਿਸ ਵਕਤ ਭਾਤਰੇ ਵਿੱਚ ਆ ਕੇ ਲੱਗੇ ਸਨ ਤੇ 84ਵਾਂ ਸਾਲ ਜਿਸ ਵਕਤ ਚੜਿਆ, ਉਸ ਦਿਨ ਸਾਹਿਬ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਗਾਂਗਰ ਚੱਕੀ ਆਉਂਦੇ ਸਨ। ਉਹ ਪਰਖਣ ਦਾ ਅਖੀਰੀ ਸਮਾਂ ਸੀ। ਉਸ ਵਕਤ ਸਾਹਿਬ ਸੰਗਤ ਜੀ ਵਰਖਾ ਬੜੀ ਹੋਈ ਸੀ। ਇਹ ਜੁਲਾਹਾਂ ਦਾ ਘਰ ਸੀ ਜਿੱਥੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਜੋਤੀ ਜੋਤ ਸਮਾਉਣ ਵਾਲਾ ਸਥਾਨ ਹੈ, ਗੁਰਦੁਆਰਾ ਸਾਹਿਬ ਦਰਬਾਰ ਹੈ। ਇੱਥੇ ਜੁਲਾਹਾਂ ਦੇ ਘਰ ਦੇ ਵਿੱਚ ਕੁੰਭ ਪੱਟੀ ਹੋਈ ਸੀ ਖੱਡੀ ਪਾਣੀ ਪਾਉਣ ਵਾਲੀ, ਤੇ ਕੋਲੇ ਕਰੀਮ ਦਾ ਕੀਲਾ ਸੀ। ਉਹ ਪਾਣੀ ਦੇ ਨਾਲ ਇੰਨਾ ਵਰਖਾ ਦੇ ਨਾਲ ਥਾਂ ਭਰਿਆ ਹੋਇਆ ਸੀ, ਇੱਕੋ ਜਿਹਾ ਉੱਚਾ ਨੀਵਾਂ ਥਾਂ ਹੋ ਗਿਆ ਸੀ। ਇਹ ਕੀਲਾ ਵੀ ਵਿੱਚੇ ਲੁਕਿਆ ਸੀ ਪਾਣੀ ਦੇ। ਗੁਰੂ ਅਮਰਦਾਸ ਜੀ ਉੱਤੋਂ ਬੱਦਲ ਦਾ ਹਨੇਰਾ ਸੀ, ਬੜਾ ਭਾਰੀ ਵਰਖਾ ਹੋ ਰਹੀ ਸੀ। ਘੜਾ ਮਹਾਰਾਜ ਸਾਹਿਬ ਲਈ ਆ ਰਹੇ ਸਨ। ਜਿਸ ਵਕਤ ਲਈ ਆ ਰਹੇ ਸੀ, ਪੈਰ ਤਿਲਕਦੇ ਹਨ, ਆਪ ਜੀ ਪੈਰਾਂ ਨੂੰ ਜਮਾ ਜਮਾ ਕੇ ਅੱਗੇ ਅੱਗੇ ਭੋ ਕੇ ਤੁਰਦੇ ਆਉਂਦੇ ਹੈ। ਇੱਥੇ ਮਹਾਰਾਜ ਸਾਹਿਬ ਜੀ ਕੀਲੇ ਦੇ ਨਾਲ ਅੱਡ ਕੇ ਆਪਦੀ ਦੇਹ ਬਿਰਧ ਸੀ, 84 ਸਾਲ ਦੀ ਆਪਦੀ ਅਵਸਥਾ ਸੀ। ਉਸ ਵਕਤ ਸਾਧ ਸੰਗਤ ਜੀ ਗਰੀਬ ਨਵਾਜ ਜੀ ਦਾ ਬਿਰਧ ਸਰੀਰ ਹੋਣੇ ਕਰਕੇ ਉਹ ਕੀਲੇ ਨਾਲ ਔਖੜ ਕਰਕੇ ਕੁੰਭਲ ਵਿੱਚ ਉਸ ਖੱਡੀ ਵਿੱਚ ਆਪਦਾ ਸਰੀਰ ਡਿੱਗ ਪਿਆ। ਪਰ ਸਤਿਗੁਰੂ ਦੇ ਇਸ਼ਨਾਨ 'ਚ ਫਰਕ ਨਾ ਪਵੇ, ਇਹ ਜਾਣ ਕੇ ਮਹਾਰਾਜ ਜੀ ਨੇ ਜਿਹੜੀ ਗਾਗਰ ਸੀ ਉਹਨੂੰ ਡੋਲਣੀ ਦੀ ਸਾਂਭ ਕੇ ਰੱਖਿਆ ਤੇ ਖੜਕਾ ਹੋਇਆ ਜੁਲਾਹੇ ਨੇ ਕਿਹਾ ਕਿ ਕੌਣ ਹੈ? ਮਹਾਰਾਜ ਸਾਹਿਬ ਨੇ ਕਿਹਾ ਸੀ ਗੁਰੂ ਕੇ ਸਿੱਖ ਹਾਂ, ਇਸ ਵੇਲੇ ਗੁਰੂ ਕਾ ਸਿੱਖ ਕੌਣ ਹੈ? ਜੁਲਾਹੀ ਕਹਿਣ ਲੱਗੀ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਧਾ ਨਾਂ ਲੈ ਕੇ ਅਮਰੂ ਨਸਾਵਾਂ ਹੋਣਾ ਹੈ। ਉਸ ਵੇਲੇ ਮਹਾਰਾਜ ਸਾਹਿਬ ਨੇ ਕਿਹਾ ਮੇਰੇ ਨਸਾਵਿਆਂ ਦੀ ਥਾਂ ਗੁਰੂ ਅੰਗਦ ਸਾਹਿਬ ਜੀ ਹਨ, ਤੂੰ ਕਮਲੀ ਹੈ ਜਿਹੜੀ ਉਹ ਬੋਲਦੀ ਹੈ। ਇਹ ਬਚਨ ਕਹਿਣ ਤੋਂ ਸਾਧ ਸੰਗਤ ਜੁਲਾਹੀ ਕਮਲੀ ਹੋ ਗਈ, ਨਿਆਣਿਆਂ ਨੂੰ ਪਾੜਨ ਲੱਗ ਗਈ, ਈੜਿਆਂ ਨੂੰ ਪਾੜਨ ਲੱਗ ਗਈ, ਜੁਲਾਹਾ ਮਸਾਂ ਸਾਂਭ ਕੇ ਰੱਖੇ। ਦਿਨ ਚੜਿਆ, ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾ ਕੇ ਮਹਾਰਾਜ ਸਮਾਧ 'ਚ ਬੈਠ ਕੇ ਦਿਨ ਚੜੇ ਜੋ ਦੀਵਾਨ ਲਾਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਉਸ ਵਕਤ ਸਾਧ ਸੰਗਤ ਜੀ ਦੀਵਾਨ ਵਿੱਚ ਗੁਰੂ ਅਮਰਦਾਸ ਸਾਹਿਬ ਨੂੰ ਬੁਲਾ ਕੇ ਕਹਿਣ ਲੱਗੇ ਪੁਰਖਾ ਤੁਹਾਨੂੰ ਇਹ ਘਰ ਵਾਲੇ ਜੁਲਾਹਾ ਜੁਲਾਹੀ ਕੀ ਬੋਲਦੇ ਸਨ? ਸੁਣ ਕੇ ਮਹਾਰਾਜ ਸਾਹਿਬ ਜੀ ਨੇ ਹੱਥ ਜੋੜੇ ਕਿ ਮਹਾਰਾਜ ਕੀ ਕਿਸੇ ਨੂੰ ਬੋਲਣਾ ਸੀ? ਫਿਰ ਮਹਾਰਾਜ ਨੇ ਜੁਲਾਹੇ ਤੋਂ ਜੁਲਾਹੀ ਨੂੰ ਬੁਲਾਇਆ, ਕਹਿਣ ਲੱਗੇ ਭਾਈ ਕੀ ਗੱਲ ਸੀ? ਉਹਨੂੰ ਫਿਰ ਸੱਚੀ ਦੱਸਤੀ ਕਿ ਮਹਾਰਾਜ ਮੈਂ ਕਿਹਾ ਸੀ ਵੀ ਕੌਣ ਹੈ, ਕਿਆ ਗੁਰੂ ਕੇ ਸਿੱਖ ਹੈ ਅਸੀਂ, ਮੇਰੀ ਜੁਲਾਹੀ ਨੇ ਕਹਿਤਾ ਮਹਾਰਾਜ ਵੀ ਇਹ ਨਿਠਾਵਾਂ ਹੈ, ਇਹਨਾਂ ਦੇ ਬਚਨ ਨਾਲ ਮਹਾਰਾਜ ਕਮਲੀ ਹੋ ਗਈ ਹੈ, ਹੁਣ ਤੁਹਾਡੇ ਦਰਸ਼ਨ ਕਰਕੇ ਮਹਾਰਾਜ ਰਾਜੀ ਹੋਈ ਹੈ। ਸਤਿਗੁਰੂ ਅੰਗਦ ਦੇਵ ਜੀ ਨੇ ਕਿਹਾ ਸਾਡਾ ਥਾਂ ਹੋ ਗਿਆ ਭਾਈ ਗੁਰੂ ਕਾ, ਸਾਡਾ ਇੱਥੇ ਅੰਗੀਠੇ ਵਾਲੀ ਜਗ੍ਹਾ ਬਣੇਗੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਇੱਥੇ ਚਰਨ ਲੱਗੇ ਕਰੀਰ ਹਰਾ ਹੋ ਜਾਏਗਾ। ਜਿਹੜਾ ਸਾਧ ਸੰਗਤ ਜੀ ਜੇਤੋ ਦੇ ਮੋਰਚੇ ਵੇਲੇ ਦਾਸ ਨੂੰ ਦਰਸ਼ਨ ਕੀਤੇ ਹੈ ਤੇ ਗੁਰੂ ਕੇ ਬਾਗ ਦੇ ਮੋਰਚੇ ਵੇਲੇ ਇਹ ਕਰੀਰ ਹਰਾ ਸੀ ਉਸ ਵੇਲੇ, ਹੁਣ ਉਦੋਂ ਬਾਅਦ ਸੁੱਕਿਆ ਹੈ। ਸੋ ਜਿਸ ਦੀ ਲੱਕੜ ਬਾਹਰ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਖੜੀ ਕੀਤੀ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਜੁਲਾਹੇ ਨੂੰ ਕਿਹਾ ਵੀ ਜੋ ਤੁਸੀਂ ਚਾਹੁੰਦੇ ਹੋ ਪਦਾਰਥ ਮੰਗ ਲਓ, ਦੇ ਦਈਏ। ਥੋੜ੍ਹਾ ਜਿਹਾ ਭਾਵ ਉਸ ਵਕਤ ਸਾਧ ਸੰਗਤ ਜੀ ਇਹ ਜੁਲਾਹੇ ਨੇ ਜੋ ਮੰਗਿਆ ਗੁਰੂ ਸਾਹਿਬ ਜੀ ਨੂੰ ਪਦਾਰਥ ਇਸ ਨੂੰ ਦੇ ਦਿੱਤਾ, ਕਿਹਾ ਜੇ ਇੱਥੇ ਆ ਕੇ ਵਸੋਂਗੇ ਤੇ ਤੁਸੀਂ ਰਾਜੀ ਨਹੀਂ ਰਹੋਗੇ। ਇਹ ਸੁਣ ਕਰਕੇ ਸਾਧ ਸੰਗਤ ਜੀ ਉਹ ਜਿਹੜਾ ਜੁਲਾਹਾ ਸੀ ਉਹ ਡਰਦਾ ਹੋਇਆ ਇੱਥੋਂ ਆਪਣੇ ਨਗਰ ਛੱਡ ਕੇ ਖਡੂਰ ਸਾਹਿਬ ਤੋਂ ਹੋਰ ਕਿਤੇ ਜਾ ਕੇ ਵਸਿਆ। ਥੋੜੇ ਜਿਹੇ ਸਾਲ ਹੋਏ, ਉਹਦੀ ਔਲਾਦ ਦੇ ਆਦਮੀ ਆਏ ਸੀ, ਉਹਨੂੰ ਖਡੂਰ ਸਾਹਿਬ ਦਾ ਪਾਣੀ ਨਾ ਪੀਤਾ। ਸਿੰਘਾਂ ਨੂੰ ਪੁੱਛਿਆ ਕੀ ਕਾਰਨ ਹੈ, ਕਹਿੰਦੇ ਮਹਾਰਾਜ ਨੇ ਕਿਹਾ ਵੀ ਇੱਥੇ ਦਾ ਜੇ ਤੁਸੀਂ ਆਓਗੇ ਤੇ ਤੁਹਾਡਾ ਨੁਕਸਾਨ ਹੋਵੇਗਾ, ਇਸ ਕਰਕੇ ਪਾਇਆ ਸਾਨੂੰ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਗੁਰੂ ਮਹਾਰਾਜ ਸਾਹਿਬ ਜੁਲਾਹੇ ਨੂੰ ਵਿਦਿਆ ਕਰਤਾ ਤੇ ਉਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਦਾ ਇਸ਼ਨਾਨ ਕਰਾ ਕੇ ਸਣੇ ਕੇ ਸੀ ਗਰੀਬ ਨਵਾਜ ਜੀ ਦੇ ਚੰਗੇ ਨਵੇਂ ਵਸਤਰ ਪਵਾ ਕੇ ਆਪਦੇ ਸਿਰ ਦੇ ਉੱਤੋਂ ਜਿਹੜਾ ਸਿਰ ਦੇ ਉੱਤੇ ਦਸਤਾਰਾ ਸਿਲਾਈ ਰੱਖਦੇ ਸੀ ਸਵਾਦਾਈ ਦਾ, ਪਰਨਾ ਆਪ ਜੀ ਨੂੰ ਹਰ ਸਾਲ ਮਹਾਰਾਜ ਸਿਰੋਂ ਪਾਉ ਵਖਦੇ ਸੀ, ਉਹ ਸਿਰ ਤੇ ਹੀ ਸਤਿਗੁਰੂ ਦਾ ਸਿਰੋਂ ਪਾਉ ਜਾਣ ਕੇ ਸਜਾਈ ਰੱਖਦੇ ਸਨ। ਉਹ ਦਸਤਾਰ ਲਹਾ ਕੇ ਕੇਸੀ ਇਸ਼ਨਾਨ ਕਰਾ ਕੇ ਆਪ ਜੀ ਦੇ ਨਵੇਂ ਵਸਤਰ ਪਹਿਨਾ ਕੇ ਸੱਚੇ ਪਾਤਸ਼ਾਹ ਜੀ ਨੂੰ ਤਖ਼ਤ ਦੇ ਉੱਤੇ ਲਿਆ ਕੇ ਬਿਰਾਜਮਾਨ ਕੀਤਾ। ਤਖ਼ਤ ਦੇ ਬਿਰਾਜਮਾਨ ਕਰਕੇ ਗੁਰੂ ਅੰਗਦ ਸਾਹਿਬ ਜੀ ਨੂੰ ਪੰਜ ਪੈਸੇ ਦੇ ਨਲੇਰ ਲੈ ਕੇ ਭਾਈ ਬੁੱਢੇ ਸਾਹਿਬ ਜੀ ਨੂੰ ਆਗਿਆ ਕੀਤੀ, ਭਾਈ ਸਾਹਿਬ ਜੀ ਤਿਲ ਕਰੋ ਇਹਨਾਂ ਦੇ ਮੱਥੇ ਵਿੱਚ। ਉਸ ਵਕਤ ਸਾਲ ਸੰਜਨੀ ਨੇ ਭਾਈ ਬੁੱਢੇ ਤੋਂ ਗੁਰੂ ਅੰਗਦ ਸਾਹਿਬ ਦੇ ਮੱਥੇ ਤਿਲਕ ਕਢਾਇਆ ਸੀ ਗੁਰੂ ਨਾਨਕ ਸਾਹਿਬ ਨੇ। ਇਵੇਂ ਤਿਲਕ ਗੁਰੂ ਅਮਰਦਾਸ ਆ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਦੇ ਵਿਆਹ ਪੋਤਾ ਪ੍ਰਵਾਨ। ਸੋ ਇਸ ਪ੍ਰਕਾਰ ਤਿਲਕ ਦਵਾ ਕੇ ਸੱਚੇ ਪਾਤਸ਼ਾਹ ਨਲੇਰ ਸੀਸ ਭੇਟਾਂ ਦੇ ਥਾਂ ਹੈ, ਪੰਜ ਪੈਸੇ ਸਾਰੀ ਸਰਬੰਸ ਆਪਣੇ ਵਾਰਨ ਦੇ ਥਾਂ ਹੈ, ਇਹ ਗੁਰੂ ਅਮਰਦਾਸ ਸਾਹਿਬ ਦੀ ਝੋਲੀ ਚ ਪਾ ਕੇ ਅੱਜ ਗੁਰਤਾ ਗੱਦੀ ਤੇ ਬਿਰਾਜਮਾਨ ਕੀਤੇ ਹੈ। ਅੱਜ ਉਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦਾ ਗੁਰੂ ਅਮਰਦਾਸ ਸਾਹਿਬ ਦਾ ਗੁਰਪੁਰਬ ਹੈ। ਸਭ ਸੰਗਤਾਂ ਨੂੰ ਵਧਾਈ ਹੋ ਅਤੇ ਗੁਰੂ ਅਮਰਦਾਸ ਸਾਹਿਬ ਨੇ ਜੋ ਜੋ ਉਪਕਾਰ ਕੀਤੇ ਹੈ, ਜਿਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਵੇਖ ਲਓ ਬੌਲੀ ਸਾਹਿਬ 84 ਕੱਟਣ ਵਾਲੀ ਬਣਾਈ ਹੈ, ਅਤੇ ਸੱਚੇ ਸੰਨ ਸਾਹਿਬ ਦੇ ਵਿੱਚੋਂ ਜਿਹੜਾ ਸਿੱਖ ਜਪ ਸਾਹਿਬ ਦਾ ਪਾਠ ਕਰਕੇ ਸੰਨ ਸਾਹਿਬ ਥਾਣੀ ਨਿਕਲੇਗਾ ਉਹ ਜਮ ਦੇ ਦਰਸ਼ਨ ਨਹੀਂ ਕਰੇਗਾ। ਏਡੇ ਭਾਰੇ ਉਪਕਾਰ ਕੀਤੇ ਹੈ ਮਹਾਰਾਜ ਜੀ ਨੇ, ਰੋਗੀਆਂ ਦੇ ਰੋਗ ਖੰਡੇ ਹਨ। ਆਗਿਆ ਕੀਤੀ ਤੇ ਰੋਗ ਗੋਇੰਦਵਾਲ ਸਾਹਿਬ ਜੀ ਬੜੇ ਨਾ ਤੇ ਇਹ ਤਾਪ ਵਗੈਰਾ ਕੈਦ ਕਰ ਛੱਡੇ ਸਨ ਸੱਚੇ ਪਾਤਸ਼ਾਹ ਜੀ ਨੇ। ਜਿਹੜੇ ਕੋਈ ਮਰਿਆ ਸੀ ਉਹਨੂੰ ਜਿਉਂਦਾ ਕਰ ਦਿੱਤਾ ਤੇ ਵਚਨ ਕੀਤਾ ਵੀ ਜਿੰਨਾ ਚਿਰ ਅਸੀਂ ਗੁਰਿਆਈ ਕਰਨੀ ਹੈ ਕਾਲ ਹੀ ਨਾ ਇੱਥੇ ਹੋਵੇ। ਰਾਮ ਚੰਦਰ ਦੀ ਪ੍ਰਤੱਗਿਆ ਸੀ ਕਿ ਜਿੰਨਾ ਚਿਰ ਮੈਂ ਰਾਜ ਕਰਨਾ ਉਹਨਾਂ ਚਿਰ ਮਾਂ ਪਿਓ ਦੇ ਅੱਗੇ ਪੁੱਤਰ ਨਾ ਮਰੇ। ਉਹ ਪੁੱਤਰ ਇੱਕ ਮਰ ਗਿਆ ਸੀ ਸ਼ੂਦਰ ਦੇ ਕੰਮ ਕਰਨ ਕਰਕੇ, ਸ਼ੂਦਰ ਨੂੰ ਕਤਲ ਕਰਕੇ ਬ੍ਰਾਹਮਣ ਦਾ ਪੁੱਤ ਕ੍ਰਿਸ਼ਨ ਨੇ ਰਾਮ ਚੰਦਰ ਨੂੰ ਜਵਾਇਆ ਸੀ, ਪਰ ਗੁਰੂ ਮਹਾਰਾਜ ਸਾਹਿਬ ਤਾਂ ਮਰਿਆ ਨੂੰ ਸਾਰਿਆਂ ਨੂੰ ਜਿਉਂਦੇ ਕਰ ਦਿੱਤਾ ਤੇ ਵਚਨ ਕੀਤਾ ਵੀ ਜਮੀ ਨਾ ਬੜੇ, ਕੋਈ ਨਾ ਬਾਲਕ ਨਾ ਬਿਰਧ ਨਾ ਜਵਾਨ ਨਾ ਮਾਈ ਕੋਈ ਵੀ ਗੁਜਰਿਆ ਨੀ ਜਿੰਨਾ ਚਿਰ ਗੁਰੂ ਸਾਹਿਬ ਨੇ 22 ਸਾਲ ਗੁਰਿਆਈ ਕੀਤੀ ਹੈ। ਇਸ ਪ੍ਰਕਾਰ ਨਾਮ ਸੁਣੇ ਸੁਧ ਭਾਣ ਡਰਿਓ, ਸਤਿਗੁਰੂ ਦਾ ਨਾਮ ਸੁਣ ਕਰਕੇ ਸੂਰਜ ਦਾ ਪੁੱਤਰ ਧਰਮ ਰਾਜਾ ਵੀ ਤਹਿ ਪੀਤ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਿਵਾਸ ਸਤਿਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਬੇਅੰਤ ਸੰਗਤਾਂ ਨੂੰ ਨਿਹਾਲ ਕੀਤਾ। ਸਤਿਗੁਰੂ ਦੇ ਗੁਣਾਂ ਵਾਲ ਪੂਰੇ ਕਹੇ ਨਹੀਂ ਜਾ ਸਕਦੇ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦਾ 4th ਨੂੰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਉਹਨਾਂ ਦੇ ਕੱਲ ਨੂੰ ਗੁਰਪੁਰਬ ਦੇ ਕਾਰਨ ਨੂੰ ਲੈ ਕੇ ਸਾਧ ਸੰਗਤ ਜੀ 3 ਅਖੰਡ ਪਾਠ ਇੱਥੇ ਆਰੰਭ ਕਰਾਂਗੇ ਤੇ ਅੱਜ ਦਾ ਦੀਵਾਨ ਇੱਥੇ ਹੈ। ਕੱਲ ਨੂੰ ਬਾਬਾ ਸਾਧੂ ਸੁਣਾ ਦੀ ਜਿਹੜੀ 12 ਦਰੀ ਬਣੀ ਹੈ ਯਾਦਗਾਰ ਵਿੱਚ, ਉਸ ਥਾਂ ਉੱਥੇ ਦੀਵਾਨ ਲੱਗਿਆ ਕਰੇਗਾ। ਸਾਰੇ ਗੁਰਦੁਆਰੇ ਇਸ ਤਰ੍ਹਾਂ ਦੀਵਾਨ ਲੱਗੇ ਹਨ। ਹੁਣ ਸੰਗਤਾਂ ਅੰਮ੍ਰਿਤ ਰੂਪ ਕਥਾ ਮਹਾਰਾਜ ਸਾਹਿਬ ਦੀ ਸੁਣ।
ਆਸਾ ਬਟੂਆ 172 ਆਧਾਰੀ।
ਸਾਹਿਬ ਕਬੀਰ ਜੀ ਦੇ ਪਾਸ ਇੱਕ ਜੋਗੀ ਆਇਆ ਹੈ। ਜੋਗੀ ਆ ਕੇ ਕਹਿਣ ਲੱਗਾ, ਕਬੀਰ ਜੀ ਤੁਸੀਂ ਜੋਗੀ ਬਣ ਜਾਓ ਤਾਂ ਅਸੀਂ ਸਾਰੇ ਜੋਗੀਆਂ ਦੇ ਤੁਹਾਨੂੰ ਆਪਣੇ ਆਪ ਨੂੰ ਪੂਜਨੀਕ ਬਣਾ ਲਵਾਂਗੇ। ਤਾਂ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਯੋਗੀ ਅਸੀਂ ਕਿਹਾ ਯੋਗੀ ਅੱਗੇ ਹੀ ਹਾਂ। ਫਿਰ ਮਹਾਰਾਜ ਕਹਿੰਦੇ, ਯੋਗੀ ਜਿਹੜੇ ਹੈ ਉਹ ਤਾਂ ਮਹਾਰਾਜ ਜੀ ਸਵਾਹ ਦਾ ਗੋਲਾ ਰੱਖਦੇ ਆ ਕੋਲੇ ਤੇ ਪੂਜਾ ਕਰਦੇ ਹੈ, ਜਿਵੇਂ ਉਦਾਸੀ ਵੀ ਇਹ ਯੋਗੀਆਂ ਦੀ ਨਕਲ ਕਰਦੇ ਆ ਗੋਲੇ ਦੀ ਪੂਜਾ ਕਰਦੇ ਹੈ। ਸੋ ਗੁਰੂ ਨਾਨਕ ਦੇ ਮੱਤ ਚ ਨਹੀਂ ਸੀ ਗੋਲੇ ਦੀ ਪੂਜਾ ਕਰਨੀ, ਇਹਨਾਂ ਨੇ ਯੋਗੀਆਂ ਦੀ ਨਕਲ ਕੀਤੀ ਹੈ। ਸੋ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ, ਕਬੀਰ ਜੀ ਸੁਣ ਤੈਨੂੰ ਦੱਸੀਏ, ਅਸੀਂ ਇਹ ਜੋਗ ਕਮਾਉਂਦੇ ਹਾਂ।
ਬਟੂਆ 172 ਆਧਾਰੀ।
ਬਟੂਆ ਵੱਟਣ ਵਾਲਾ ਸਵਾਹ ਦਾ ਗੋਲਾ, ਜਿਹੜਾ ਮਨ ਨੂੰ ਸਾਰੀਆਂ ਵਾਸ਼ਨਾ ਵੱਲੋਂ ਵੱਟਿਆ ਹੈ, ਸਾਰੀਆਂ ਵਾਸ਼ਨਾ ਤੋਂ ਰੋਕਿਆ ਹੈ, ਇਹ ਸਾਡਾ ਕਹਿੰਦੇ ਬਟੂਆ ਵੱਟਿਆ ਹੋਇਆ ਗੋਲਾ ਹੈ। ਇਹ ਗੋਲਾ ਹੈ ਜਿਸ ਗੋਲੇ ਨੂੰ ਸਵਾਹ ਦੇ ਨੂੰ ਬਟੂਆ ਬਟੂਏ ਦੇ ਵਿੱਚ ਪਾ ਕੇ ਰੱਖਦੇ ਹੈ, ਇਹ ਗੋਲੇ ਦੀ ਪੂਜਾ ਉਦਾਸੀ ਵੀ ਕਰਦੇ ਹੈ। ਸੋ ਇੱਧਰ ਕਹਿੰਦੇ ਨੇ ਬਟੂਆ 172 ਆਧਾਰੀ, ਇਹ ਬਟੂਆ ਜਿਹੜਾ ਮਨ ਨੂੰ ਵੱਟਣਾ ਕੀਤਾ ਨਾ ਵਕਾਰਾਂ ਵੱਲੋਂ, ਰੋਕਣਾ ਕੀਤਾ ਹੈ ਸੰਦਮ ਸਾਧਨਾ ਕਰਕੇ, ਇਹੋ ਹੀ ਸਾਡਾ ਮਨ ਨੂੰ ਜਿਹੜਾ ਸਾਰੇ ਦੇਹ ਨੂੰ ਨਾਸਵੰਦ ਸਮਝਣਾ ਹੈ, ਦੇਹ ਦੇ ਹਾਸ ਛੱਡਣਾ ਹੈ, ਜਿਹੜਾ ਮਨ ਦੀ ਮਤ ਜਿਹੜੀ ਛੱਡਣੀ ਹੈ, ਮਨ ਨੂੰ ਜਿਹੜਾ ਇਕਾਗਰ ਕਰਨਾ ਹੈ, ਇਹ ਤਾਂ ਭੂਤੀ ਹੈ। ਅਤੇ ਜਿਹੜਾ ਮਨ ਨੂੰ ਵਿਸ਼ਿਆਂ ਵੱਲੋਂ ਵੱਟਿਆ ਰੋਕਿਆ, ਇਹ ਬਟੂਆ ਹੈ।
72 ਆਧਾਰੀ।
ਅਤੇ 72 ਇੱਕ ਪਾਸੇ ਲਾ ਲਿਆ ਪਰਮੇਸ਼ਰ ਵੱਟ ਕੇ ਰੋਕ ਕਰਕੇ ਮਨ ਨੂੰ ਜਿਹੜਾ ਇਕਾਗਰ ਕਰਕੇ, ਇਹੋ ਹੀ ਸਾਡਾ ਬਟੂਆ ਸਵਾਹ ਦਾ ਗੋਲਾ ਵੱਟਿਆ ਹੋਇਆ ਹੈ। ਜਾਂ ਬਟੂਆ ਖਾਕ ਦਾ ਗੋਲਾ ਪਾਉਣ ਵਾਲਾ ਦੇਹ ਨੂੰ ਨਾਸਵੰਤ ਸਮਝਦੇ ਹਾਂ।
ਬਹੱਤਰ ਆਧਾਰੀ,
ਬਹੱਤਰ ਕੋਠੜੀਆਂ ਵਾਲੀ, ਬਹੱਤਰ ਮੋਟੀਆਂ ਨਾਲ ਦੇਹ ਦੇ ਅੰਦਰ, ਉਂਝ ਤਾਂ 72 ਕਰੋੜ 72 ਲੱਖ ਤੇ 72,202 ਨਾੜੀਆਂ ਸਾਰੀਆਂ ਸਰੀਰ ਦੀਆਂ ਜਿੰਨੀ ਗਿਣਤੀ ਹੈ, ਬਰੀਕ ਤੋਂ ਬਰੀਕ, ਵੱਡੀਆਂ ਤੋਂ ਵੱਡੀਆਂ, ਇਹ ਸਾਰੀਆਂ ਇੰਨੀਆਂ ਗਿਣਤੀ ਹੈ। ਇਹ ਯੋਗੀਆਂ ਦੇ ਹਿਸਾਬ ਦੀ ਗਿਣਤੀ ਹੈ। ਸੋ 72 ਕਰੋੜ 72 ਲੱਖ 72,202 ਦੀ ਨਾੜੀ ਦੀ ਜਿਹੜੀ ਇਹ ਦੇਹ ਹੈ, ਇਹ ਆਧਾਰੀ ਇੱਕ ਝੋਲੀ ਹੈ। ਮਹਾਰਾਜ ਕਹਿਣ ਲੱਗੇ, ਕਬੀਰ ਜੀ
ਏਕੋ ਜਿਸਹਿ ਦੁਆਰਾ,
ਇੱਕ ਜੀ ਦਾ ਮੂੰਹ ਹੀ ਦੁਆਰਾ ਹੈ, ਦਰਵਾਜਾ ਹੈ, ਮੁੱਖ ਦੁਆਰਾ ਖਾਈ ਪੀ ਦਾ ਸਾਰੀਆਂ ਨਾੜਾਂ ਵਿੱਚ ਅਸਰ ਪਹੁੰਚਦਾ ਹੈ।
ਨਵਾਂ ਖੰਡ
ਇੱਕ ਪਰਮੇਸ਼ਰ ਦਾ ਭਜਨ ਕਰਨ ਵਾਸਤੇ ਮੁੱਖ ਹੀ ਦਰਵਾਜਾ ਬਣਾਇਆ ਹੋਇਆ ਜਿਸ ਨੇ।
ਨਵਾਂ ਖੰਡ ਕੀ ਪ੍ਰਥਮੀ ਮੰਗ
ਹੈ, ਜੋ ਵੀ ਨਵਾਂ ਖੰਡ ਕੀ ਪ੍ਰਥਮੀ ਮੰਗ ਹੈ, ਨੌ ਖੰਡ ਦੀ ਪ੍ਰਥਮੀ ਹੈ, ਜੋ ਵੀ ਉਹਨੂੰ ਮੰਗੇ ਜਿਹੜਾ ਨੌ ਖੰਡ ਵਿੱਚ ਭਿਖਿਆ ਮੰਗਿਆ ਆਵੇ, ਧਰਤੀ ਸਾਰੀ ਤੇ ਵਿਚਰੇ ਆਵੇ।
ਸੋ ਜੋਗੀ ਜਗ ਸਾਰਾ,
ਉਸ ਨੂੰ ਕਬੀਰ ਜੀ ਕਹਿੰਦੇ ਤੁਸੀਂ ਜੋਗੀ ਸਾਰਾ ਪੂਰਨ ਜੋਗੀ ਕਹਿੰਦੇ ਹੋ ਨਾ, ਸਾਡੇ ਮਤ ਚ ਹੈ ਨਵੇਂ ਖੰਡ ਕੀ, ਨੌ ਖੰਡਾਂ ਵਾਲੀ ਜਿਹੜੀ ਚਾਰ ਰੁੱਤਾਂ ਦੇ ਚਾਰ ਬਾਹਾਂ ਦੇ ਇੱਕ ਵਿਚਾਲਣਾ ਧਰਦਾ, ਇਹ ਨੌ ਖੰਡਾਂ ਵਾਲੀ ਜਿਹੜੀ ਪ੍ਰਿਥਵੀ ਧਰਤੀ ਹੈ ਨਾ, ਦੇ ਇਹਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਭਿਖਿਆ ਮੰਗੇ। ਸਾਡੇ ਮਤ ਸੋ ਜੋਗੀ ਜਗ ਸਾਰਾ, ਉਹ ਜਗ ਦੀ ਜੋਗੀ ਹੈ, ਸਾਰਾ ਪੂਰਨ ਜੋਗੀ ਹੈ, ਸਾਡੇ ਮਤ ਅਨੁਸਾਰ, ਗੁਰਮਤ ਦੇ ਅਨੁਸਾਰ, ਭਗਤਾਂ ਦੇ ਮਤ ਅਨੁਸਾਰ। ਅਥਵਾ ਨਵੇਂ ਖੰਡ ਕੀ ਪ੍ਰਿਥਵੀ ਮੰਗ ਹੈ, ਪੰਜੇ ਕਾਮ ਕਰੋ ਲੋਹ ਮੋਹੰਕਾਰ ਤੇ ਚਾਰੇ ਅੰਤਾ ਕਰਨ ਦਾ ਅਵਮਾਨ, ਇਹਨਾਂ ਨਵਾਂ ਨੂੰ ਖੰਡਣਾ ਕਰੇ ਤੇ ਪ੍ਰਿਥਵੀ ਬੁੱਧੀ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਭਿਖਿਆ ਮੰਗੇ। ਸੋ ਜੋਗੀ ਜਗ ਸਾਰਾ, ਜਾਂ ਨਵੇਂ ਖੰਡ ਕੀ ਪ੍ਰਿਥਵੀ ਮੰਗ ਹੈ, ਨਵਾਂ ਖੰਡਾਂ ਦੇ ਅੰਦਰ ਧਰਤੀ ਹੈ ਨੌ ਖੰਡਾਂ ਦੀ, ਇਹ ਨਵੇਂ ਗੋਲਕਾਂ ਦੇ ਵਿਸ਼ਿਆਂ ਨੂੰ ਖੰਡ ਕਰਕੇ ਪ੍ਰਿਥਵੀ ਭੂਮਾ ਰੂਪ ਜੋ ਬ੍ਰਹਮ ਹੈ, ਉਸ ਦੀ ਪ੍ਰਿਥਵੀ ਭੂਮਿਕਾ ਦੇ ਤਾਈਂ ਸੁਵਿੱਛਾ, ਸੁਵਿਚਾਰਨ, ਤਨੂ ਮਾਨਸਾ, ਸਤਵਾ ਪਦਾਰਕ, ਇਹਨਾਂ ਭੂਮਿਕਾ ਨੂੰ ਮੰਗਣਾ ਕਰੇ ਗੁਰਾਂ ਦੇ ਪਾਸੋਂ। ਸੋ ਜੋਗੀ ਜਗ ਸਾਰਾ, ਉਸ ਨੂੰ ਅਸੀਂ ਜੋਗੀ ਸਾਰਾ ਪੂਰਨ ਮੰਨਦੇ ਹਾਂ। ਨਵਾਂ ਖੰਡ ਕੀ ਪ੍ਰਿਥਵੀ ਮੰਗ ਹੈ, ਇਸੇ ਪ੍ਰਕਾਰ ਨਵਾਂ ਖੰਡ ਨਵਦਾ ਭਗਤੀ ਜਿਹੜੀ ਹੈ, ਸਰਵਣ ਸਿਮਰਨ ਕੀਰਤਨ ਪਾਲ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਵ ਨਿਵੇਦਨ ਜਾਣ, ਇਹ ਨਵਦਾ ਭਗਤੀ ਨੌ ਖੰਡ ਰੂਪ, ਇਸ ਦੇ ਵਿੱਚ ਇਹ ਪ੍ਰਿਥਵੀ ਬੁੱਧੀ ਦੇ ਅੰਦਰ ਮੰਗਣਾ ਕਰੇ ਇਹ ਭਗਤੀ ਨੂੰ ਗੁਰਾਂ ਦੇ ਪਾਸੋਂ। ਸੋ ਜੋਗੀ ਜਗ ਸਾਰਾ, ਉਹ ਪੂਰਨ ਜੋਗੀ ਹੋ ਸਕਦਾ ਹੈ ਸਾਰਾ, ਜਾਂ ਪੰਜੇ ਦਾ ਕਾਮ ਕ੍ਰੋਧ ਆਦਿਕ ਤੇ ਪੰਜੇ ਵਿਸ਼ੇ ਤੇ ਤਿੰਨ ਗੁਣ ਚਾਰੇ ਅੰਤਹ ਕਰਨ ਤੇ ਇਸੇ ਪ੍ਰਕਾਰ ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਇਸ ਪ੍ਰਕਾਰ ਇਹ 8 ਤੇ 9 ਦੇ ਅਧਿਆਸ, ਇਹਨਾਂ ਨੂੰ ਜਿਹੜਾ ਖੰਡਣਾ ਕਰੇ ਤੇ ਪ੍ਰਿਥਵੀ ਭੂਮਾ ਰੂਪ ਬ੍ਰਹਮ ਦੇ ਗੁਰਾਂ ਦੇ ਪਾਸੋਂ ਉਸ ਦੇ ਗਿਆਨ ਨੂੰ ਮੰਗਣਾ ਕਰੇ।
ਸੋ ਜੋਗੀ ਜਗ ਸਾਰਾ,
ਜੋਗੀ ਜਗ ਵਿੱਚ ਸਾਰਾ ਹੈ, ਸ੍ਰੇਸ਼ਟ ਹੈ,
ਐਸਾ ਜੋਗੀ ਨੌ ਨਿਧ ਪਾਵੇ,
ਐਸਾ ਜਿਹੜਾ ਜੋਗੀ ਆਪਣੇ ਆਪ ਨੂੰ ਕਹਾਉਣ ਵਾਲਾ ਹੈ, ਉਹ ਨਵੇਂ ਨਿਧੀਆਂ ਨੂੰ ਪਾ ਲਵੇਗਾ, ਨਵਾਂ ਗੋਲਕਾ ਨਿਧੀ ਆਧਾਰ ਰੂਪ ਪਰਮੇਸ਼ਰ ਨੂੰ ਪਾ ਲਵੇਗਾ।
ਤਾਲਕਾ ਬ੍ਰਹਮ ਲੇ ਗਗਨ ਚਰਾਵੇ,
ਪਹਿਲੇ ਦਾ ਜਿਹੜਾ ਥੱਲੇ ਅਲਪਗ ਜੀਵ ਹੈ, ਇਹ ਬ੍ਰਹਮ ਦੀ ਜੋਤੀ ਹੈ ਨਾ, ਇਸ ਨੂੰ ਲੈ ਕੇ ਗਗਨ ਕਾਉਣਾ ਚਿਰਾਕਾਸ, ਉਹਦੇ ਵਿੱਚ ਚਾੜਨਾ ਕਰੇ, ਇਹ ਜੀਵ ਇਸ ਦੀ ਏਕਤਾ ਕਰੇ, ਜਾਂ ਤਲੇ ਜਿਹੜਾ ਹੈ ਸਵਾਸ ਜਾਂਦਾ ਅਪਾਨ ਵਾਯੂ, ਉਸ ਨੂੰ ਲੈ ਕਰਕੇ ਗਗਨ 10ਵੇਂ ਦੁਆਰ ਚੜਾਵੇ, ਪ੍ਰਾਣ ਤੇ ਅਪਾਨ ਵਾਯੂ ਨੂੰ ਰੋਕਣਾ ਕਰੇ ਯੋਗ ਮਤ ਅਨੁਸਾਰ, ਇਸ ਪ੍ਰਕਾਰ ਕਹਿੰਦੇ ਸਾਧਨ ਕਰੇ। ਤਲਕਾ ਤਲੇ ਜੋ ਹੋ ਰਿਹਾ ਅਲਪਗ ਜੀਵ, ਉਹ ਬ੍ਰਹਮ ਈਸ਼ਵਰ ਨੂੰ ਦੋਹਾਂ ਨੂੰ ਲੈ ਕੇ ਗਗਨ ਚਿਲਾ ਆਕਾਸ ਵਿੱਚ ਚੜਾਉਣਾ ਕਰੇ, ਏਕਤਾ ਕਰੇ।
ਰਹਾਉ ਖਿੰਥਾ ਗਿਆਨ ਧਿਆਨ ਕਰ ਸੂਈ,
ਫੇਰ ਭਾਈ ਖਫਣੀ ਤੁਸੀਂ ਮਹਾਰਾਜ ਜੋਗੀ, ਅਸੀਂ ਖਫਣੀ ਪਾਉਂਦੇ ਹਾਂ, ਗੋਦੜੀ ਪਾਉਂਦੇ ਹਾਂ। ਤਾਂ ਸਾਹਿਬ ਕਬੀਰ ਜੀ ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ,
ਖਿੰਥਾ ਗਿਆਨ ਧਿਆਨ ਕਰ ਸੂਈ,
ਫੇਰ ਭਾਈ ਜਿਹੜਾ ਪਰਮੇਸ਼ੁਰ ਦਾ ਗਿਆਨ ਹੈ ਨਿਰਗੁਣ ਦਾ, ਇਹ ਖਫਣੀ ਪਾਉਣਾ ਕਰੋ, ਜਾਂ ਖਿੰਥਾ ਗੁਦੜੀ ਬਣਾਉਣਾ ਕਰੋ,
ਧਿਆਨ ਕਰ
ਸੂਈ। ਫੇਰ ਮਹਾਰਾਜ ਸੂਈ ਦੇ ਨਾਲ ਸੀਵੀਂ ਦੀ ਹੈ, ਕਹਿੰਦੇ ਜਿਹੜਾ ਧਿਆਨ ਸਾਰੇ ਵਿਆਪਕ ਦਾ ਕਰਨਾ, ਸਰਗੁਣ ਸਰੂਪ ਦਾ, ਇਹ ਸੂਈ ਬਣਾਉਣਾ ਕਰ।
ਸ਼ਬਦ ਤਾਗਾ ਮੱਥ ਘੱਲ,
ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਹੈ ਸਤ ਸਤ ਦਾ ਵਿਚਾਰ ਰੂਪ, ਇਹਦੀ ਮੱਥ ਵਿਚਾਰ ਜਿਹੜੀ ਕਰਨੀ ਹੈ, ਇਹ ਤਾਗਾ ਘੱਲ ਹੈ ਪਾਉਣਾ ਕਰੇ। ਇਹ ਤਾਗਾ ਹੈ ਸ਼ਬਦ ਰੂਪ, ਜਿਹੜਾ ਮੱਥ ਵਿਚਾਰ ਕਰਨੀ ਹੈ, ਰਿਕਣਾ ਅਭਿਆਸ ਕਰਨਾ ਇਹ ਪਾਉਣਾ ਕਰੇ।
ਪੰਜ ਤੱਤ ਕੀ ਕਰ ਮਿਰਗਾਣੀ,
ਅਤੇ ਪੰਜਾਂ ਤੱਤਾਂ ਦੀ ਮਿਰਗਾਨੀ ਬਣਾਉਣਾ ਕਰੇ। ਪੰਜਾਂ ਤੱਤਾਂ ਜਿਹੜੀ ਧਾਰਨਾ ਹੈ, ਜਲਦੀ ਨਿਆਈ ਨਿਰਮਲ ਹੋਣਾ, ਪਾਉਣ ਦੀ ਨਿਆਈ ਨਿਰਲੇਪ ਰਹਿਣਾ, ਆਕਾਸ਼ ਦੀ ਨਿਆਈ ਨਿਰਖੋਭ ਹੋਣਾ, ਆਕਾਸ਼ ਦੀ ਨਿਆਈ ਅਗਨੀ ਦੀ ਨਿਆਈ ਪ੍ਰਕਾਸ਼ਵਾਨ ਹੋਣਾ, ਪਾਉਣ ਦੀ ਨਿਆਈ ਪਵਿੱਤਰ ਰਹਿਣਾ, ਕਿਉਂ ਪੰਜਾਂ ਤੱਤਾਂ ਦੀ ਧਾਰਨਾ ਜਿਹੜੀ ਹੈ, ਇਹ ਮਿਰਗਾਨੀ ਬਣਾਉਣਾ ਕਰੇ। ਥੱਲੇ ਆਸਣ ਵਿਛਾਉਣ ਵਾਲਾ
ਗੁਰ ਕੈ ਮਾਰਗ ਚੱਲ,
ਗੁਰੂ ਸਾਹਿਬ ਦਾ ਜਿਹੜਾ ਮਾਰਗ ਭਗਤੀ ਸਾਹਿਬ ਗਿਆਨ ਹੈ ਗੁਰਸਿੱਖੀ ਦਾ, ਇਸ ਰਸਤੇ ਚੱਲਣਾ ਕਰੇ।
ਦਇਆ ਫਾਹੁਰੀ ਕਾਇਆ ਕਰ ਧੂਈ,
ਮਹਾਰਾਜ ਫੌੜੀ ਰੱਖਦੇ ਹੁੰਦੇ ਹੈ ਧੂਣੀ ਇਕੱਠੀ ਕਰਨ ਵਾਸਤੇ, ਮਹਾਰਾਜ ਕਹਿੰਦੇ ਹਨ
ਦਇਆ ਫਾਹੁਰੀ,
ਇਹ ਭਾਈ ਜਿਹੜੀ ਦਇਆ ਸਾਰਿਆਂ ਤੇ ਕਰਨੀ, ਤਰਸ ਕਰਨਾ ਜੀਆਂ ਦੀ ਕਲਿਆਣ ਵਾਸਤੇ, ਇਹ ਫੌੜੀ ਬਣਾਉਣਾ ਕਰ।
ਕਾਇਆ ਕਰ ਧੂਈ,
ਅਗੇ ਕਾਇਆ ਦਾ ਦੇਹ ਅਭਿਆਸ ਜਿਹੜਾ ਬ੍ਰਹਮ ਅਭਿਆਸ ਰੂਪੀ ਅੱਗ ਦੇ ਨਾਲ ਸਾੜਨਾ, ਇਹ ਧੂਈ ਬਣਾਉਣਾ ਕਰ। ਕਾਇਆ ਬੁੱਧੀ ਨੂੰ ਸਾਰੇ ਪਦਾਰਥ ਉੱਤੇ ਮਿੱਥਿਆ ਦਿਖਾਉਣੇ ਹੈ, ਇਹ ਬੁੱਧੀ ਦੇ ਅੰਦਰ ਸਾਰਿਆਂ ਪਦਾਰਥਾਂ ਨੂੰ ਮਿੱਥਿਆ ਜਾਣ ਕੇ ਉਹਦਾ ਮੋਹ ਛਡਾਉਣਾ, ਬ੍ਰਹਮ ਅਭਿਆਸ ਰੂਪੀ ਅਗਨੀ ਨਾਲ ਇਹਨਾਂ ਪਦਾਰਥਾਂ ਨੂੰ ਸਾੜਨਾ ਹੈ, ਇਹ ਧੂਈ ਬਣਾਓ।
ਦ੍ਰਿਸ਼ਟ
ਕਾਇਆ ਦੇਹ ਦੇ ਅਭਿਆਸ ਨੂੰ ਮੇਟਣ ਰੂਪੀ ਧੂਈ ਬਣਾਓ।
ਦ੍ਰਿਸ਼ਟ ਕੀ ਅਗਨ ਜਲਾ,
ਬ੍ਰਹਮ ਦ੍ਰਿਸ਼ਟੀ ਹੋਣੀ ਉਸ ਧੂਈ ਤੇ ਅੱਗੇ ਜਲਣਾ ਕਰੇ। ਸਾਰੇ ਅੰਦਰ ਰੋਮ ਰੋਮ ਚ ਬ੍ਰਹਮ ਹੀ ਵੇਖਣਾ, ਆਪਣਾ ਹੰਕਾਰ ਛੱਡ ਦੇਣਾ।
ਇਸ ਕਾ ਭਾਵ ਲਈ ਰਿਦ ਅੰਤ,
ਫਿਰ ਮਹਾਰਾਜ ਜੀ ਜੋਗੀ ਪਾਲੇ ਤੋਂ ਬਚਣ ਵਾਸਤੇ ਉਹਦਾ ਸੇਕਾ ਲੈਂਦੇ ਹੈ, ਸੇਕਾ ਲਾ ਕੇ ਫਿਰ ਸਮਾਧੀ ਲਾ ਕੇ ਬੈਠ ਜਾਂਦੇ, ਜਦੋਂ ਗਰਮ ਹੋ ਜਾਂਦੇ ਹੈ। ਇੱਧਰ ਮਹਾਰਾਜ ਕਹਿੰਦੇ ਹਨ
ਇਸ ਕਾ ਭਾਵ ਲਈ ਰਿਦ ਅੰਤ,
ਇਹ ਭਾਈ ਉਹ ਜਿਹੜੀ ਬ੍ਰਹਮ ਦ੍ਰਿਸ਼ਟੀ ਹੈ ਨਾ ਅੱਗ, ਉਸਦਾ ਭਾਵ ਸੇਕ ਲੈ ਕੇ, ਭਾਵ ਪ੍ਰਕਾਸ਼ ਲੈ ਕੇ, ਭਾਵ ਪ੍ਰੇਮ ਲੈ ਕੇ, ਹਿਰਦੇ ਅੰਦਰ ਇਹ ਸੇਕੇ ਦੀ ਨਿਆਈਆਂ ਲੈ ਕੇ,
ਚੌਹ
ਜੁਗਾਂ ਜਿੰਨੀ ਲੰਮੀ ਤਾੜੀ ਸਮਾਧੀ ਲਾ ਲਵੇ, ਕਦੇ ਵੀ ਮਰਦਾ ਜਮਦਾ ਨਹੀਂ, ਐਸੇ ਸਰੂਪ ਨੂੰ ਪਾ ਲਵੇ। ਜਿਹੜਾ ਚੌਹਾਂ ਯੁਗਾਂ ਚ ਪਰਮੇਸ਼ੁਰ ਵਿਆਪਕ ਹੈ, ਉਸ ਵਿੱਚ ਤਾੜੀ ਸਮਾਧੀ ਨੂੰ ਲਾਉਣਾ ਕਰੇ।
ਸਭ ਯੁਗ ਅਤਨ ਰਾਮ ਨਾਮ ਹੈ,
ਸਾਰੇ ਯੁਗ ਦਾ ਅਤਨ, ਸਾਰੇ ਯੁਗ ਦਾ ਅਤਨ ਨਾਮ ਸਿਧਾਂਤ ਦਾ, ਸਾਰੇ ਯੁਗ ਦਾ ਸਿਧਾਂਤ ਪਰਮੇਸ਼ੁਰ ਦਾ ਨਾਮ ਹੈ।
ਜਿਸ ਕਾ ਪਿੰਡ ਪਰਾਨ,
ਜਿਸ ਵਾਹਿਗੁਰੂ ਨੂੰ ਪਿੰਡ ਸਥੂਲ ਸਰੀਰ ਦਿੱਤੇ ਹੈ, ਜਿਸ ਵਾਹਿਗੁਰੂ ਪ੍ਰਾਣ ਸੂਖਮ ਸਰੀਰ ਬਣਾਏ ਹੈ।
ਕਹੋ ਕਬੀਰ ਜੇ ਕਿਰਪਾ ਧਾਰ,
ਕਬੀਰ ਜੀ ਕਹਿੰਦੇ ਜੇ ਮੇਰਾ ਵਾਹਿਗੁਰੂ ਭਾਈ ਕਿਰਪਾ ਦ੍ਰਿਸ਼ਟੀ ਧਾਰ ਦੇਵੇ,
ਜੇ ਸੱਚਾ ਨੀਸਾਨਾ
ਦੁੱਖ ਨੂੰ ਫਿਰ ਸੱਚਾ ਨਿਸ਼ਾਨਾ ਬਖਸ਼ ਦੇਵੇ। ਅਸਰਜਨ ਦੁੱਖ ਰੂਪ ਜਿਹੜਾ ਮਾਇਆ ਹੈ, ਇਹ ਮਲੀਨਤਾ ਵਾਲਾ ਨਿਸ਼ਾਨ ਹੈ, ਕਾਰਨ ਸੂਖਮ ਸਥੂਲ ਜਿਹੜੀਆਂ ਦੇਹਾਂ ਮੰਨੀਆਂ, ਇਹ ਵੀ ਝੂਠਾ ਨਿਸ਼ਾਨਾ ਹੈ। ਸੱਚਾ ਲੱਖ ਰੂਪ ਦਾ ਜਿਹੜਾ ਲੱਖ ਲੈਣਾ, ਲੱਖ ਸਰੂਪ ਦਾ ਜਿਹੜਾ ਲਿਖ ਚਾਹੁਣਾ, ਲੱਖਣਾ ਬਿਰਤੀ ਦੁਆਰਾ ਇਹ ਸੱਚਾ ਨਿਸ਼ਾਨਾ ਨੂੰ ਪਰਮੇਸ਼ੁਰ ਬਖਸ਼ ਦਿੰਦਾ ਹੈ। ਅਸਲੀ ਸੱਚੇ ਨਿਸ਼ਾਨੇ ਤੇ ਉਹ ਪਹੁੰਚ ਜਾਂਦਾ ਆਪਣੇ ਸਰੂਪ ਸਤਿਆਨੰਦ ਸਰੂਪ ਤੇ।
ਆਸਾ ਹਿੰਦੂ ਤੁਰਕ ਕਹਾਂ ਤੇ ਆਏ,
ਸਾਹਿਬ ਦੇ ਕੋਲੇ ਹਿੰਦੂ ਤੇ ਮੁਸਲਮਾਨ ਦੋਵੇਂ ਰਲ ਕੇ ਆਏ। ਕਹਿਣ ਲੱਗੇ, ਕਾਜੀ ਕਹਿਣ ਲੱਗਾ, ਮੈਂ ਇਹਨੂੰ ਸਮਝਾਉਣਾ ਹੈ ਪਹਿਲਾਂ। ਕਾਜੀ ਕਹਿਣ ਲੱਗਾ ਵੀ ਮੁਸਲਮਾਨ ਬਣ ਜਾ ਕਬੀਰ ਸਾਹਿਬ, ਤੇਰੀ ਸੁਨਤ ਕਰ ਦਈਏ। ਸੁਣ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਵੀ ਮੈਂ ਨੀ ਸੁਨਤ ਕਰਾਉਣੀ, ਅੱਗੇ ਤੇਰੀ ਜ਼ਬਰਦਸਤੀ ਕਰ ਦਿਆਂਗੇ ਜਾਂ ਤੂੰ ਹਿੰਦੂਆਂ ਦੇ ਵਿੱਚ ਰਲਿਆ ਫਿਰਦਾ ਹੈ। ਤਾਂ ਕਬੀਰ ਸਾਹਿਬ ਜੀ ਉਸ ਵੇਲੇ ਉੱਤਰ ਦਿੰਦੇ ਹਨ ਇਸ ਨੂੰ,
ਆਸਾ ਹਿੰਦੂ ਤੁਰਕ ਕਹਾਂ ਤੇ ਆਏ,
ਭਾਈ ਤੂੰ ਦੱਸ ਵੀ ਹਿੰਦੂ ਕਿੱਥੋਂ ਆਏ ਹੈ ਤੇ ਤੁਰਕ ਮੁਸਲਮਾਨ ਕਿੱਥੋਂ ਆਏ ਹੈ। ਤੈਨੂੰ ਕਹਿਣਾ ਪਊ ਪਰਮੇਸ਼ੁਰ ਨੇ ਪੈਦਾ ਕੀਤੇ ਹੈ, ਹਿੰਦੂ ਵੀ ਪਰਮੇਸ਼ੁਰ ਨੇ ਪੈਦਾ ਕੀਤੇ ਹੈ, ਮੁਸਲਮਾਨ ਵੀ ਉਸ ਪਰਮੇਸ਼ੁਰ ਦੇ ਪਾਸੋਂ ਆਏ ਹੈ।
ਕਿਨ ਇਹ ਰਾਹ ਚਲਾਈ,
ਇਹ ਰਾਹ ਕਿਨ ਚਲਾਇਆ ਹਿੰਦੂ ਤੇ ਮੁਸਲਮਾਨਾਂ ਦਾ, ਸੋ ਉਸੇ ਪਰਮੇਸ਼ੁਰ ਨੇ ਇਹ ਰਾਹ ਚਲਾਉਣਾ ਕੀਤੇ ਹੈ। ਸੰਸਾਰ ਦੇ ਜਿਹੜੇ ਜੰਮਣ ਮਰਨ ਦੇ ਆਸਤਿਕ ਨਾਸਤਿਕ ਆਦਿਕਾਂ ਦੇ ਜਿੰਨੇ ਰਾਹ ਹਨ, ਇਹ ਵੀ ਹਿੰਦੂ ਦੇ ਉਸ ਪਰਮੇਸ਼ੁਰ ਨੇ ਆਪਦੀ ਕੁਦਰਤ ਦੁਆਰਾ ਚਲਾਉਣਾ ਕੀਤੇ, ਮੰਨਣਾ ਪਵੇਗਾ ਤੈਨੂੰ।
ਦਿਲ ਮਹਿ ਸੋਚ ਵਿਚਾਰ ਇੱਕ ਵਾਦੇ,
ਇਸ ਗੱਲ ਨੂੰ ਦਿਲ ਦੇ ਵਿੱਚ ਸੋਚ ਲੈ, ਪਹਿਲਾਂ ਵਿਚਾਰ ਲੈ, ਫਿਰ ਵਿਚਾਰ ਕਰਕੇ ਕਵਾਦੇ ਨਾ ਉਤਰਦੇ। ਇਹ ਦਿਲ ਦੇ ਕੇ ਸੋਚ ਵਿਚਾਰ ਨੂੰ ਵਿਚਾਰ ਲੈ ਪਹਿਲਾਂ, ਫਿਰ ਕਵਾਦੇ ਉਤਰ ਦੇਣਾ ਕਰ। ਹੇ ਕਵਾਦੇ ਖੋਟੇ ਬਾਤ ਝਗੜਾ ਕਰਨ ਵਾਲੇ ਸਾਡੇ ਨਾਲ, ਹੇ ਖੋਟੀ ਚਰਚਾ ਕਰਨ ਵਾਲਿਆ। ਕਵਾਦੇ ਤਲਖੜੀ ਦਾ ਨਾਂ ਹੁੰਦਾ, ਛੋਟੀ ਤਲਖੜੀ ਨਿਆਈ। ਹੇ ਦੁੱਖ ਵਿਚ ਗਰਸੇ ਹੋਏ ਈਰਖਾ ਦੇ ਚ, ਪੰਡਿਤ ਤਾਰਾ ਸਿੰਘ ਕਵਾਦੇ ਛੋਟੀ ਤਲਖੜੀ ਦਾ ਅਰਥ ਕੀਤਾ ਹੈ। ਛੋਟੀ ਤਲਖੜੀ ਚਿੱਤ ਚ ਦੁਖੀ ਹੋਣ ਵਾਲੇ ਅਤੇ ਕਵਾਦੇ ਖੋਟਾ ਬਾਤ ਕਰਨ ਵਾਲੇ, ਕਵਾਦੇ ਸੰਪਰਦਾਇ ਉਤਰ ਦੇਣ ਦਾ ਨਾਮ ਹੈ। ਜੋ ਕਾਵਨਾ ਬਾਣੀ ਦਾ ਹੈ, ਬਾਣੀ ਕਰਕੇ ਅਰਥ ਕਿਹਾ ਜਾਵੇ, ਕਸਮ ਕੀਤਾ ਜਾਵੇ, ਕਵਾਦੇ ਉਤਰ ਦਾ ਨਾਮ ਹੈ। ਉਹ ਦਿਲ ਵਿਚ ਸੋਚ ਕੇ ਵਿਚਾਰ ਕੇ ਉਤਰ ਦੇਣਾ ਕਰ।
ਪਿਸ਼ਤ ਦੂਜ ਕਿਨ ਪਾਈ,
ਅਸੀਂ ਤੈਨੂੰ ਪੁੱਛਦੇ ਹਾਂ ਪਿਸ਼ਤ ਕਿਨ ਪਾਈ, ਦੂਜ ਕਿਨ ਪਾਈ। ਦੱਸ ਕੇ ਜੀ, ਪਿਸ਼ਤਾ ਮੋਮਨਾਂ ਨੂੰ ਪਾਇਆ ਤੇ ਦੋਜਕ ਹਿੰਦੂਆਂ ਨੂੰ ਪਾਇਆ, ਇਹ ਕੋਈ ਤੇਰਾ ਨਿਆਂ ਹੈ? ਕਹਿੰਦੇ ਜਿਹੜਾ ਆਦਮੀ ਤੁਸੀਂ ਕਹਿੰਦੇ ਲੋਕਾਂ ਦੀਆਂ ਬਹੁ ਬੇਟੀਆਂ ਨੂੰ ਖੋਹ ਲਓ ਤੇ ਮੁੰਡਿਆਂ ਨੂੰ ਮੁਸਲਮਾਨ ਇਸਤਰੀਆਂ ਨੂੰ ਬਣਾ ਲਓ, ਇਹ ਉਹ ਪਿਸ਼ਤ ਪਾਓਗੇ ਕਿ ਦੋਜਕ ਦੱਸੋ ਤੁਸੀਂ? ਸੋ ਜਿਹੜਾ ਚੰਗੀ ਕਰਨੀ ਕਰੇਗਾ ਉਹ ਹੀ ਪਿਸ਼ਤ ਪਾਵੇਗਾ, ਅਤੇ ਜਿਹੜਾ ਭੈੜੀ ਕਰਮੀ ਕਰੇਗਾ ਉਹ ਹੀ ਦੋਜਕ ਪਾਵੇਗਾ। ਇਹ ਤੁਹਾਡੇ ਨਿਆਂ ਦੀ ਗੱਲ ਨਹੀਂ ਵੀ ਹਿੰਦੂ ਦੋਜਕ ਚ ਪਾਏ ਜਾਣਗੇ ਤੇ ਮੁਸਲਮਾਨ ਪਿਸ਼ਤ ਚ ਪਾਏ ਜਾਣਗੇ। ਇਹ ਜਿਹੜਾ ਕਰਨੀ ਅਨੁਸਾਰ, ਸੋ ਪਿਸ਼ਤ ਦੋਜਕ ਚ ਪਾਏ ਜਾਓਗੇ। ਆਪੋ ਕਿਨ ਪਾਇਆ, ਨਾ ਕੋਈ ਪਿਸ਼ਤ ਜੀ ਨਾ ਦੋਜਕ ਵਿਚ।
ਕਾਜੀ ਤੈ ਕਵਨ ਕਤੇਬ ਬਖਾਨੀ,
ਸਾਡੀ ਕਤੇਬ ਕਹਿੰਦੀ ਹੈ ਕਿ ਮੁਸਲਮਾਨਾਂ ਦਾ ਲਿਹਾਜ਼ ਕੀਤਾ ਜਾਵੇਗਾ, ਪੈਗੰਬਰ ਸਿਫਾਰਸ਼ ਭਰੇਗਾ। ਮਹਾਰਾਜ ਕਹਿੰਦੇ ਜਿੱਦਾਂ ਲੱਖ ਮੁਹੰਮਦ ਆ, ਜਿੱਥੇ ਲੱਖਾਂ ਮੁਹੰਮਦ ਖੜੇ ਉੱਥੇ ਕਿਹਦੀ ਸਿਫਾਰਸ਼ ਕਰਨਗੇ? ਉਹ ਉਸਦੇ ਬੂਹੇ ਦੇ ਅੱਗੇ ਖੜੇ ਬ੍ਰਹਮੇ ਵਿਸ਼ਨ ਮਹੇਸ਼ ਆ ਕਿ ਜੀ ਸਾਡੀ ਕਿਤਾਬ ਕਹਿੰਦੀ ਹੈ। ਤਾਂ ਸਾਹਿਬ ਕਬੀਰ ਜੀ ਕਹਿੰਦੇ ਕਾਜੀ ਤੈਂ ਕਵਨ ਕਿਤੇ ਬਖਾਨੀ, ਫਿਰ ਕਾਜੀ ਉਹ ਕਿਹੜੀ ਕਿਤੇਬ ਹੈ ਜਿਹੜੀ ਤੂੰ ਬਖਾਨੀ ਕਥਨ ਕਰਦਾ ਹੈ ਮਸਲਿਆਂ ਦੀ?
ਪੜ੍ਹਤ ਗੁਣਤ ਐਸੇ ਸਭ ਮਾਰੇ,
ਉਹ ਸ਼ਰ੍ਹਾਂ ਦੀਆਂ ਗੱਲਾਂ ਵਿਚ ਫਸਿਆ ਹੋਇਆ। ਕਹਿੰਦੇ ਪੜ੍ਹਦੇ ਹੋਏ ਤੇਰੀਆਂ ਕਿਤਾਬਾਂ ਨੂੰ, ਗੁਣਤ ਵਿਚਾਰਦੇ ਉਹਨਾਂ ਦੇ ਅਰਥ ਕਰਦੇ ਹੋਏ, ਮੈਨੇ ਦੱਸਦੇ ਹੋਏ, ਇਸੇ ਪ੍ਰਕਾਰ ਸਾਰੇ ਸ਼ਰ੍ਹਾਂ ਦੀ ਈਰਖਾ ਨੂੰ ਮਾਰ ਲਏ।
ਇਹਨੂੰ ਖਬਰ ਨਾ ਜਾਣ,
ਉਹ ਕਿਸੇ ਦੀ ਖਬਰ ਨੀ। ਇੱਕ ਪੈਰ ਚੱਕੀਏ ਤਾਂ ਬਾਦਸ਼ਾਹ ਦੀ ਕਬਰ ਤੇ ਮੁਸਲਮਾਨ ਟਿਕਦਾ ਹੈ, ਦੂਜਾ ਪੈਰ ਚੱਕੀਏ ਤਾਂ ਵਜ਼ੀਰਾਂ ਦੀ ਕਬਰ ਤੇ ਟਿਕਦਾ ਹੈ। ਕਿਸੇ ਨੂੰ ਖਬਰ ਨੀ ਜਾਣੀ ਵੀ ਕੀ ਪਰਲੋਕ ਚ ਹੁੰਦਾ ਹੈ। ਇੱਥੇ ਐਵੇਂ ਪੜ੍ਹਦੇ ਗੁਣਦੇ ਸ਼ਰ੍ਹਾਂ ਦੀਆਂ ਕਿਤਾਬਾਂ ਤੇ ਤਸਬ ਕਰਦੇ ਹੋਏ ਮਾਰੇ ਗਏ।
ਰਹਾਓ
ਕਿਸੇ ਨੂੰ ਵਾਹਿਗੁਰੂ ਦੇ ਘਰ ਦੀ ਖਬਰ ਨੀ ਜਾਣੀ ਉਕਾਈ।
ਰਹਾਓ ਸਖਤ ਸੁਨੇਹ ਕਰ ਸੁਨਤ ਕਰੀਏ,
ਅਜੇ ਤਕਬੀਰ ਵੇਖ ਤੈਨੂੰ ਸੁਨਤ ਕਰਨੀ ਚਾਹੀਦੀ ਹੈ। ਇਬਰਾਹੀਮ ਪੈਗੰਬਰ ਨੇ ਸੁਨਤ ਕੀਤੀ ਸੀ, ਕਹਿਣ ਲੱਗੇ ਇਬਰਾਹੀਮ ਪੈਗੰਬਰ ਦੀ ਸਾਖੀ ਦਾ ਪਰਦਾ ਰੱਖਦੇ ਆ, ਇਹ ਕਾਜੀ ਦੱਸਦੇ ਨੀ ਤੇ ਨਾ ਮਸਲਿਆਂ ਦੀਆਂ ਕਿਤਾਬਾਂ ਚ ਰੱਖਦੇ ਆ। ਕਬੀਰ ਨੂੰ ਪਰਦਾ ਨੀ ਰੱਖਿਆ, ਕਬੀਰ ਸਾਹਿਬ ਨੂੰ ਖੋਲ ਕੇ ਦੱਸਦਾ। ਇੱਕ ਸੰਤੋਖ ਸੋ ਬੱਡੂ ਵਾਲਾ ਸੰਤ ਸੀ, ਉਹਨੂੰ ਮੁਸਲਮਾਨਾਂ ਨੇ ਮਸਲਿਆਂ ਦੀਆਂ ਕਿਤਾਬਾਂ ਲਿਆ ਕੇ ਰੱਖੀਆਂ ਪਿੰਡਲੀ। ਕਹਿਣ ਲੱਗੇ ਜੀ ਵੇਖੋ ਲਿਖਿਆ ਨੀ, ਜੋ ਲਿਖਿਆ ਨੀ ਵਿਖਿਆ ਕਿਹਾ ਉਹਨੂੰ। ਮੈਂ ਕਿਹਾ ਜੀ ਇਹ ਦੇਖੋ ਤੁਸੀਂ ਵੀ ਆਪਦੀ ਚੋਰੀ ਜਿਹੜੀ ਕੀਤੀ ਹੁੰਦੀ ਕੋਈ ਦੱਸਦਾ ਹੁੰਦਾ? ਪੈਗੰਬਰ ਸਾਹਿਬ ਨੇ ਚੋਰੀ ਕੀਤੀ ਹੈ ਤੇ ਉਹ ਤੁਹਾਨੂੰ ਦੱਸਦਾ ਤੇ ਤੁਹਾਡੀ ਸ਼ਰ੍ਹਾਂ ਕਿਵੇਂ ਚੱਲਦੀ ਇਹਨਾਂ ਦੀ? ਸੁਣ ਕਰਕੇ ਹੁਣ ਕਬੀਰ ਸਾਹਿਬ ਨੇ ਸ਼ਰ੍ਹਾਂ ਰੱਖੀ ਨੀ, ਕਬੀਰ ਸਾਹਿਬ ਨੂੰ ਸੱਚ ਕਹਿਤਾ ਹੈ। ਉਹ ਇਹ ਕੀ ਹੈ ਕਿ ਇਸ ਪ੍ਰਕਾਰ ਸੀ ਸਾਖੀ ਇਹਦੀ ਇਹ ਹੈ, ਇਬਰਾਹੀਮ ਜਿਹੜਾ ਪੈਗੰਬਰ ਸੀ ਇਸ ਬਾਹਰ ਇੱਕ ਵਾਰੀ ਗਿਆ, ਇਹਦੀ ਇੱਕ ਔਰਤ ਹੋਰ ਸੀ ਇਸਤਰੀ, ਅਤੇ ਬਾਹਰ ਇੱਕ ਉਪਛੜਾ ਸੀ, ਉਸ ਉਪਛੜਾ ਨੂੰ ਸਰਾਪ ਹੋ ਗਿਆ ਸੀ। ਸਰਾਪ ਹੋਣੇ ਕਰਕੇ ਮਾਤ ਲੋਕ ਵਿੱਚ ਆ ਕੇ ਉਹ ਪ੍ਰਾਪਤ ਹੋਈ ਸੀ। ਬਣ ਵਿੱਚ ਬੈਠੀ ਰੋਂਦੀ ਨੂੰ ਵੇਖ ਕੇ ਪੈਗੰਬਰ ਇਬਰਾਹੀਮ ਕਹਿੰਦਾ ਤੂੰ ਮੇਰੀ ਬੀਵੀ ਬਣ ਜਾ ਤੇ ਮੈਂ ਤੈਨੂੰ ਜੋ ਚਾਹੇ ਦਿਆਂਗਾ। ਇਹ ਕਹਿਣ ਲੱਗੀ ਤੇਰੇ ਘਰ ਵਿੱਚ ਅੱਗੇ ਇਸਤਰੀ ਹੈ, ਉਹਨੂੰ ਤਲਾਕ ਦੇ ਦੇ ਤੇ ਫਿਰ ਮੈਂ ਤੇਰੇ ਘਰ ਚ ਵਸਾਂਗੀ। ਤੇ ਨਾਲ ਇਹ ਗੱਲ ਹੈ ਵੀ ਜਿੱਦਣ ਤੈਂ ਉਸ ਨੂੰ ਆਪਣੇ ਘਰ ਲੈ ਆਉਂਦਾ ਉਸ ਦਿਨ ਮੈਂ ਫਿਰ ਤੈਨੂੰ ਜਿਵੇਂ ਚਾਹਾਂਗੀ ਡੰਡ ਦਿਆਂਗੀ। ਇਹ ਉਸ ਨੂੰ ਮੋਹ ਦੇ ਅਧੀਨ ਹੋ ਕੇ ਮੰਨ ਲਿਆ। ਪਹਿਲੀ ਇਸਤਰੀ ਨੂੰ ਛੱਡਦਾ, ਉਹ ਮਾਪੀ ਜਾ ਰਹੀ ਅਤੇ ਇਹ ਜਿਹੜੀ ਸੀ ਇਹਦੇ ਘਰ ਚ ਰਹਿਣ ਲੱਗ ਗਈ। ਇੱਕ ਇਹਦਾ ਮੁਰੀਦ ਸੀ, ਉਹਦਾ ਪੁੱਤ ਆਪਦੀ ਇਸਤਰੀ ਨੂੰ ਲਿਆਉਂਦਾ ਨਹੀਂ ਸੀ। ਉਸ ਦੇ ਮੁਰੀਦ ਨੇ ਆ ਕੇ ਆਪਦੇ ਪੁੱਤਰ ਨੂੰ ਪੈਗੰਬਰ ਦੇ ਕੋਲੇ ਲਿਆਇਆ। ਕਹਿਣ ਲੱਗਾ ਪੈਗੰਬਰ ਸਾਹਿਬ ਮੇਰੇ ਪੁੱਤਰ ਨੂੰ ਸਮਝਾਓ ਕਿ ਆਪਦੀ ਇਸਤਰੀ ਨੂੰ ਘਰ ਨਹੀਂ ਲਿਆਉਂਦਾ। ਪੈਗੰਬਰ ਸਾਹਿਬ ਕਹਿਣ ਲੱਗਾ ਕਾਕਾ ਤੈਨੂੰ ਇਹ ਯੋਗ ਨਹੀਂ ਕਿ ਆਪਣੀ ਇਸਤਰੀ ਨੂੰ ਕਿਉਂ ਛੱਡਿਆ ਆਪਦੇ ਘਰ ਚ ਲਿਆ? ਉਹ ਕਹਿੰਦਾ ਪੈਗੰਬਰ ਸਾਹਿਬ ਤੂੰ ਕਿਉਂ ਛੱਡੀ ਹੈ? ਇਹ ਸੁਣ ਕੇ ਫਿਰ ਪੈਗੰਬਰ ਸਾਹਿਬ ਸ਼ਰਮਿੰਦਾ ਹੋਇਆ। ਇਹ ਕਿਹਾ ਵੀ ਚੰਗਾ ਮੈਂ ਵੀ ਲਿਆਉਣਾ। ਲੈਣ ਵਾਸਤੇ ਜਦੋਂ ਗਿਆ ਉਸ ਇਸਤਰੀ ਨੇ ਇਸ ਨੂੰ ਕਿਹਾ ਤੇ ਪੰਡਿਤ ਤਾਰਾ ਸਿੰਘ ਨੇ ਇਉਂ ਲਿਖਿਆ ਕਿ ਉਹਨੇ ਕਿਹਾ ਮੈਂ ਬਿਮਾਰ ਹਾਂ, ਇੱਕ ਵਾਰੀ ਮੈਨੂੰ ਮੂੰਹ ਦਿਖਾਇਆ। ਜਿਸ ਵੇਲੇ ਗਿਆ ਪੈਗੰਬਰ ਸਾਹਿਬ ਉਹ ਰਾਜੀ ਸੀ, ਤਕੜੀ ਸੀ। ਪੈਗੰਬਰ ਸਾਹਿਬ ਨੇ ਉਸ ਦੀ ਇੱਛਾ ਪੂਰਨ ਕੀਤੀ। ਇਸ ਇਸਤਰੀ ਨੂੰ ਪਤਾ ਲੱਗਾ, ਇਹ ਕਹਿੰਦੀ ਮੈਂ ਤੈਨੂੰ ਡੰਡ ਦੇਣਾ ਜਿਹੜੀ ਮਗਰੋਂ ਵਿਆਹ ਕੇ ਲਿਆਂਦੀ ਸੀ। ਇਹ ਕਹਿਣ ਲੱਗਾ ਭਲੀਓ ਲੋਕ ਜਿੰਦਾ ਵੀ ਰਹਿਣ ਦੇ ਤੇ ਦੰਡ ਵੀ ਦੇ ਦੇ। ਉਸ ਵੇਲੇ ਸਿਰ ਦੇ ਵਾਲ ਕੱਟ ਦਿੱਤੇ, ਬੋਦੀ ਨੀ ਇਹ ਤਾਂ ਰੱਖਦੀ, ਅਤੇ ਇਸੇ ਪ੍ਰਕਾਰ ਲਵਾਂ ਕੱਟਤੀਆਂ ਮੁੱਛਾਂ ਦੇ ਥਾਂ, ਅਤੇ ਸੁੰਨਤ ਕਰਤੀ, ਇਸ ਛਾਤੀ ਦੇ ਵਾਲ ਕੱਟ ਦਿੱਤੇ ਤੇ ਪਜਾਮਾ ਗਰਾਰਾ ਜਾਂ ਖੁੱਲਾ ਪਵਾ ਤਾ, ਬਾਹਾਂ ਆਪਣੇ ਖੁੱਲੀਆਂ ਵਾਲੇ ਕੁੜਤੇ ਬਣਾ ਤੇ ਇਹਨੂੰ ਡੰਡ ਦਿੱਤਾ। ਫਿਰ ਪੈਗੰਬਰ ਸਾਹਿਬ 40 ਦਿਨ ਅੰਦਰੇ ਬੈਠੇ ਰਹੇ ਸ਼ਰਮ ਦੇ ਮਾਰੇ ਹੋਏ। 40 ਦਿਨ ਬਾਅਦ ਰਾਜੀ ਹੋ ਕੇ ਕਿਹਾ ਵੀ ਖੁਦਾ ਨੇ ਸ਼ਰ੍ਹਾ ਕੀਤੀ ਹੈ, ਤੁਸੀਂ ਸਾਰੇ ਸੁੰਨਤ ਕਰਿਆ ਕਰੋ। ਸਗੋਂ ਇਸ ਪ੍ਰਕਾਰ ਸਾਧ ਸਿੰਘ ਜੀ ਤਿਰਪੀ ਏਕ ਪੰਥ ਉਪ ਰਾਜਾ ਲਿੰਗ ਬਿਨਾ ਕੀਨੇ ਸਨ, ਰਾਜਾ ਦਸਵੇਂ ਪਾਤਸ਼ਾਹ ਲਿਖਿਆ, ਉਹ ਸਾਰਿਆਂ ਦੀਆਂ ਸੁੰਨਤਾਂ ਕਰਦੀਆਂ। ਇਬਰਾਹੀਮ ਨੂੰ ਡੰਡ ਦਿੱਤਾ ਸੀ ਇਹਦੀ ਔਰਤ ਨੇ, ਤੇ ਇਹਨੂੰ ਸਾਰਿਆਂ ਦੀ ਸੁੰਨਤ ਚ ਲਾ ਦਿੱਤੀ। ਅੱਗੇ ਜੀ ਮੁਹੰਮਦ ਸਾਹਿਬ ਦੀ ਆਪੇ ਸੁੰਨਤ ਹੋਈ ਸੀ, ਤਾਂ ਕਬੀਰ ਸਾਹਿਬ ਜੀ ਉੱਤਰ ਦਿੰਦੇ ਹਨ,
ਸਖਤ ਸੁਨੇਹ ਕਰ ਸੁੰਨਤ ਕਰੀਏ।
ਇਹ ਭਾਈ ਸ਼ਕਤੀ ਇਸਤਰੀ ਦੇ ਮੋਹ ਵਿੱਚ ਪੈ ਕੇ ਇਬਰਾਹੀਮ ਨੇ ਸੁੰਨਤ ਕੀਤੀ ਸੀ।
ਮੈਂ ਨਾ ਬਦੂਗਾ ਭਾਈ,
ਮੈਂ ਖੁਦਾ ਦਾ ਹੁਕਮ ਨੀ। ਇਸਤਰੀ ਦੇ ਮੋਹ ਵਿੱਚ ਪੈ ਕੇ ਉਸ ਨੇ ਸੁੰਨਤ ਕੀਤੀ ਹੈ, ਮੈਂ ਨੀ, ਇਹ ਖੁਦਾ ਦਾ ਹੁਕਮ ਨੀ ਹੈ, ਵਾਧਾ ਮਿਹਦਾ। ਮੈਂ ਇਸ ਗੱਲ ਨੂੰ ਕਿਉਂ ਮੰਨਾਂ? ਤੁਸੀਂ ਜਦੋਂ ਖੁਦਾ ਦੀ ਆਗਿਆ ਨਹੀਂ ਹੈ, ਉਹਨੂੰ ਕਿਉਂ ਮਾਸ ਲਾਇਆ ਹੈ, ਤੇ ਮੈਂ ਕਿਉਂ ਸੁੰਨਤ ਕਰਾਵਾਂ? ਮੈਂ ਨੀ ਇਹ ਮੰਨਦਾ ਹਾਂ।
ਜੌੜੇ ਖੁਦਾਏ ਮੋਹਿ ਤੁਰਕ ਕਰੇਗਾ।
ਮੁਹੰਮਦ ਸਾਹਿਬ ਦੇ ਜਿਵੇਂ ਨਿਆਣਿਆਂ ਦੇ ਹਵਾ ਲੱਗ ਜਾਂਦੀ ਹੈ, ਇਸ ਪ੍ਰਕਾਰ ਦੀ ਹਾਲਤ ਸੀ ਉਹਦੇ। ਇੱਕ ਜੀ ਆਪੇ ਹੀ ਸੀ ਮੁਹੰਮਦ ਦੇ, ਤਾਂ ਕਹਿੰਦੇ ਹਨ ਕਬੀਰ ਸਾਹਿਬ ਜੀ,
ਜੌੜੇ ਖੁਦਾਏ ਮੋਹਿ ਤੁਰਕ ਕਰੇਗਾ।
ਕਹਿੰਦੇ ਵੀ ਜੇ ਮੁਹੰਮਦ ਸਾਹਿਬ ਨੂੰ ਮੈਨੂੰ ਖੁਦਾ ਨੂੰ ਮਸਲਾ ਬਣਾਉਣਾ ਹੀ ਹੋ ਮੁਸਲਮਾਨ,
ਆਪਣੇ ਹੀ ਕੱਟ ਜਾ,
ਆਪੇ ਹੀ ਵੀ ਭਾਈ ਸੁੰਨਤ ਹੋਜੂ। ਜਦੋਂ ਨਾਸਾਂ ਦੀਆਂ ਗਲੀਆਂ ਰੱਖੀਆਂ ਰੱਬ ਨੇ, ਕੰਨਾਂ ਦੇ ਛੇਕ ਰੱਖੇ ਆ, ਸੁੰਨਤ ਵੀ ਆਪੇ ਹੋਜੂ। ਇਹ ਮੈਂ ਸਾਬਤ ਸੁਨਤ ਨੂੰ ਕਿਉਂ ਵਿਗਾੜਾਂ? ਮੈਂ ਨੀ ਵਿਗਾੜਨਾ ਚਾਹੁੰਦਾ।
ਸੁੰਨਤ ਕੀਏ ਤੁਰਕ ਜੇ ਹੋਏਗਾ,
ਨਾਲ ਹੋਰ ਇਹ ਕਹਿੰਦਾ ਮੈਂ, ਕਹਿੰਦੇ ਜੇ ਸੁੰਨਤ ਕਰਿਆ ਹੋਇਆ ਤੁਰਕ ਮੁਸਲਮਾਨ ਬਣ ਜਾਵੇਗਾ।
ਔਰਤ ਕਾ ਕਿਆ ਕਰੀਏ,
ਔਰਤ ਇਸਤਰੀ ਦਾ ਕਿਵੇਂ ਕਰੋਗੇ? ਸੁੰਨਤ ਕਿਸ ਪ੍ਰਕਾਰ ਬਿਠਾਉਣਾ ਕਰੋਗੇ? ਯਹੂਦੀਏ ਕਹਿੰਦੇ ਆ ਕਰ ਦਿੰਦੇ ਆ, ਪਰ ਯੋਗ ਨੀ ਹੈ। ਕਬੀਰ ਸਾਹਿਬ ਨੇ ਠੀਕ ਉੱਤਰ ਦਿੱਤਾ ਹੈ,
ਅਰਧ ਸਰੀਰੀ ਨਾਰ ਨਾ ਛੋੜਦਾ,
ਇਸ ਕਰਕੇ ਅੱਧਾ ਅੰਗ ਹੈ ਨਾ ਇਸਤਰੀ, ਉਹਨੇ ਇਸਤਰੀ ਤੋਂ ਬਗੈਰ ਤੁਸੀਂ ਕਹਿੰਦੇ ਹੋ ਇੱਕ ਮਤਾ ਦੀ ਇੱਕ ਨਿਕਾਹ ਦੀ ਹੋਣੀ ਚਾਹੀਦੀ ਹੈ, ਉਹਨੂੰ ਛੱਡਦੇ ਨਹੀਂ ਹੋ ਤੁਸੀਂ,
ਤਾਂ ਤੇ ਹਿੰਦੂ ਹੀ ਰਹੀ।
ਇਸ ਕਰਕੇ ਮੁਸਲਮਾਨ ਨਹੀਂ ਤੁਸੀਂ ਬਣ ਸਕੇ, ਹਿੰਦੂ ਹੀ ਰਹਿ ਗਏ ਹੋ। ਇਸੇ ਪ੍ਰਕਾਰ ਖਾਲਸਾ ਜਿਹੜੇ ਸਿੱਖਣੀ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਉਹ ਹਿੰਦੂ ਹੀ ਰਹਿੰਦੇ ਹੈ। ਜਿਹੜਾ ਅੰਮ੍ਰਿਤ ਛਕਾਵੇ ਰਹਿ ਦਿਖਾਵੇ ਉਹ ਸਿੰਘ ਬਣ ਸਕਦਾ ਹੈ, ਇਹ ਸਮਝ ਲਓ ਉਲਾਮਾ ਹੈ ਮਹਾਰਾਜ ਸਾਹਿਬ ਦਾ।
ਛਾਟਕ ਤੇਵ ਰਾਮ ਭਜ ਬੋਰੇ,
ਅੱਗੇ ਵੀ ਕਿਤਾਬਾਂ ਕਹਿੰਦੀਆਂ, ਕਬੀਰ ਸਾਹਿਬ ਕਹਿੰਦੇ ਛੱਡ ਦੇ ਕਤੇਵ ਨੂੰ, ਵਹੀਰ ਜੀ ਨੂੰ, ਰਾਮ ਦਾ ਭਜਨ ਕਰ ਲਿਆ ਇਹ ਬੋਰੇ ਕਮਲਿਆ।
ਜ਼ੁਲਮ ਕਰਤਾ ਹੈ ਭਾਰੀ,
ਤੁਸੀਂ ਭਾਈ ਭਾਰੀ ਜ਼ੁਲਮ ਕਰਦੇ ਹੋ, ਬੱਚਿਆਂ ਨੂੰ ਸੁਨਤ ਬਿਠਾ ਦਿੰਦੇ ਹੋ, ਉਹਨਾਂ ਦੇ ਅੰਗਾਂ ਨੂੰ ਕੱਟ ਦਿੰਦੇ ਹੋ, ਯੋਗਤਾ ਨਹੀਂ, ਸਾਬਤ ਸੂਰਤ ਵਿਗਾੜਦੇ ਹੋ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਗੁਰੂ ਨਾਨਕ ਸਾਹਿਬ ਨੇ ਕਿਹਾ ਮੱਕੇ ਚ ਜਾ ਕੇ ਦਰਗੇ ਢੋਈ ਨਾਲ ਇਹ ਕਾਫਲ ਕੁੱਤਾ ਸ਼ੈਤਾਨ।
ਕਬੀਰਾ ਪਕੜੀ ਟੇਕ ਰਾਮ ਕੀ,
ਉਹ ਸਾਰੇ ਫਿਰ ਤੁਰਕ ਹਾਰ ਕੇ ਚਲੇ ਗਏ। ਕਬੀਰ ਸਾਹਿਬ ਕਹਿੰਦਾ ਮੈਂ ਨੀ ਸੁਨਤ ਕਰਾਉਣੀ। ਕਬੀਰ ਜੀ ਕਹਿੰਦੇ ਮੈਂ ਤਾਂ ਟੇਕ ਉਠ ਨਕਲੀ ਇੱਕ ਰਾਮ ਪਰਮੇਸ਼ਰ ਦੀ।
ਤੁਰਕ ਰਹੇ ਪਾਚਹਾਰੀ,
ਤੁਰਕ ਮੁਸਲਮਾਨ ਸੀ ਉਹ ਪੱਜ ਕੇ ਝਗੜਾ ਕਰ ਕਰਕੇ ਖਚਤ ਹੋ ਕੇ ਅੰਤ ਨੂੰ ਹਾਰ ਕੇ ਹੰਭ ਕੇ ਹਟ ਗਏ। ਇਸ ਪ੍ਰਕਾਰ ਸ਼ਰ੍ਹਾਂ ਦੇ ਜਿਹੜੇ ਪਚੇ ਹੋਏ ਸੀ ਉਹ ਹਾਰ ਮੰਨ ਗਏ ਅੰਤ ਨੂੰ।
ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ,
ਕੋਈ ਮੁਰਖ ਸਾਹਿਬ ਸਿੰਘ ਜੀ ਚੜ੍ਹਾਈ ਕਰਿਆ ਪਿਆ ਹੋਇਆ ਵੇਖ ਕੇ ਕਬੀਰ ਸਾਹਿਬ ਜੀ ਵਿਰਾਗਮਈ ਸ਼ਬਦ ਉਚਾਰਨ ਕਰਦੇ ਹਨ।
ਜਬ ਲਗ ਤੇਲ ਦੀਵੇ ਮੁਖ ਬਾਤੀ,
ਕਹਿੰਦੇ ਹੁਣ ਜਿੰਨਾ ਚਿਰ ਭਾਈ ਤੇਲ ਹੁੰਦਾ ਨਾ ਦੀਵੇ ਵਿੱਚ ਤੇ ਮੂੰਹ ਵਿੱਚ ਬੱਤੀ ਪਾਈ ਹੁੰਦੀ ਹੈ,
ਸਭ ਸੂਝੇ ਸਭ ਕੁਝ,
ਉਹਨਾਂ ਚਿਰ ਉਸ ਦਾ ਚਾਨਣ ਦੀਵੇ ਦੇ ਨਾਲ ਹਨੇਰੇ ਚ ਸਭ ਕੁਝ ਦਿਖਦਾ ਪਏ, ਪਦਾਰਥ ਜਿੰਨੇ ਆ ਘਰ ਵਿੱਚ।
ਤੇਲ ਜਲੇ ਬਾਤੀ ਠਹਿਰਾਨੀ,
ਜਦੋਂ ਤੇਲ ਜਲ ਜਾਂਦਾ ਬੱਤੀ ਠਹਿਰ ਜਾਂਦੀ ਹੈ।
ਸੁੰਨਾ ਮੰਦਰ,
ਉਦੋਂ ਮਕਾਨ ਸੁੰਨਾ ਖਾਲੀ ਹੋ ਜਾਂਦਾ ਹੈ, ਹਨੇਰਾ ਹੀ ਹਨੇਰਾ ਹੋ ਜਾਂਦਾ ਚਾਰ ਚੁਫੇਰੇ। ਇਸੇ ਪ੍ਰਕਾਰ
ਜਬ ਲਗ ਤੇਲ ਦੀਵੇ ਮੁਖ ਬਾਤੀ,
ਜਿੰਨਾ ਚਿਰ ਭਾਈ ਪਰਾਲਬਧ ਰੂਪੀ ਤੇਲ ਹੈ, ਜਬ ਲਗ ਤੇਲ ਦੀਵੇ ਮੁਖ ਬਾਤੀ, ਜਿੰਨਾ ਚਿਰ ਪਰਾਲਬਧ ਰੂਪੀ ਤੇਲ ਹੈ ਅਤੇ ਉਨ੍ਹਾਂ ਚਿਰ ਮੁਖ ਦੇ ਵਿਚ ਬੱਤੀ ਜਵਾਨ ਬੋਲਦੀ ਹੈ,
ਸਭ ਸੂਝੈ ਸਭ
ਉਨ੍ਹਾਂ ਚਿਰ ਬੋਲ ਚਾਲ ਸਾਰੇ ਸੂਝੇ, ਬੀਬੀ ਪਿੱਠ ਹੁੰਦੀ ਹੈ ਉੱਖੜ ਪੋਥੀਆਂ ਦੇ ਕੋਲ,
ਤਬ ਸੂਝੈ ਸਭ ਕੋਈ
ਜਬ ਲਗ ਤੇਲ ਦੀਵੇ ਮੁਖ ਬਾਤੀ, ਜਿੰਨਾ ਚਿਰ ਪਰਾਲਬਧ ਰੂਪੀ ਤੇਲ ਹੈ ਮੁਖ ਦੇ ਵਿਚ ਉਨ੍ਹਾਂ ਚਿਰ ਬੱਤੀ ਜਵਾਨ ਹਿਲਦੀ ਹੈ, ਜਿੰਨਾ ਚਿਰ ਇਸ ਪ੍ਰਕਾਰ ਪਰਾਲਬਧ ਰੂਪੀ ਤੇਲ ਹੈ ਤੇ ਮੁਖ ਦੇ ਚ ਸਵਾਸਾਂ ਰੂਪੀ ਬੱਤੀ ਹਿਲਦੀ ਹੈ, ਸਾਹ ਆਉਂਦੇ ਹੈ ਜਾਂ ਵਾਕ ਰੂਪੀ ਬੱਤੀ ਹਿਲਦੀ ਹੈ,
ਤਬ ਸੂਝੈ ਸਭ
ਉਨ੍ਹਾਂ ਚਿਰ ਬੋਲ ਚਾਲ ਨਾਲ ਦਿਸਦਾ ਕਿ ਜਿਉਂਦਾ ਜਾਗਦਾ ਸਭ ਕੋਈ ਇਸ ਤਰ੍ਹਾਂ ਕਹਿੰਦੇ ਹਨ,
ਤੇਲ ਜਲੇ ਬਾਤੀ ਠਹਿਰਾ,
ਜਦੋਂ ਪਰਾਲਬਧ ਰੂਪੀ ਤੇਲ ਜਲ ਜਾਂਦਾ ਹੈ ਉਦੋਂ ਜਵਾਨ ਰੂਪੀ ਬੱਤੀ ਵੀ ਠਹਿਰ ਜਾਂਦੀ ਹੈ, ਇਸ ਪ੍ਰਕਾਰ ਬੋਲਚਾਲ ਰੂਪੀ ਬੱਤੀ ਵੀ ਠਹਿਰ ਜਾਂਦੀ ਹੈ,
ਸੁੰਨਾ ਮੰਦਰ ਹੋਈ,
ਮੰਦਰ ਸਰੀਰ ਸੁੰਨਾ ਹੋ ਜਾਂਦਾ ਕਹਿੰਦੇ ਪੂਰਾ ਹੋ ਗਿਆ,
ਰੇ ਬੌੜੇ ਤੂੰ ਘੜੀ ਨਾ ਰੱਖੈ ਕੋਈ,
ਇਹ ਕੌਣਿਆ ਉਸ ਵੇਲੇ ਤੈਨੂੰ ਘਰ ਵਿਚ ਘੜੀ ਨੀ ਰੱਖਣਾ ਕਰਦੇ, ਬੰਗਾਲ ਦੇ ਇਲਾਕੇ ਤਾਂ ਮਰਨ ਸਾਰ ਹੀ ਉਸ ਵੇਲੇ ਚੱਕ ਕੇ ਤੁਰ ਪੈਂਦੇ ਹਰੇ ਬੋਲ ਰਾਮ ਬੋਲ ਕਰਦੇ ਹੋਏ, ਇੱਧਰ ਤਾਂ ਭਾਵੇਂ ਰਾਤ ਨੂੰ ਨਹੀਂ ਸੰਸਕਾਰਦੇ ਲੋਕ ਪੰਜਾਬ ਚ, ਫੇਰ ਬੌੜੇ ਕਮਲੇ ਤੈਨੂੰ ਸਰੀਰ ਛੱਡੇ ਤੋਂ ਬਾਅਦ ਘੜੀ ਮਾਤਰ ਵੀ ਕਿਸੇ ਰੱਖਣਾ ਨੀ ਹੈ ਘਰ ਵਿਚ,
ਤੂੰ ਰਾਮ ਨਾਮ ਜਪ ਸੋਈ,
ਤੂੰ ਰਾਮ ਦਾ ਨਾਮ ਜਪਣਾ ਕਰ ਸੋਈ ਤੇਰੀ ਰੱਖਿਆ ਕਰਨ ਵਾਲਾ ਹੈ, ਉਸੇ ਨੀ ਤੇਰੀ ਦੁਨੀਆਂ ਦੇ ਅੰਦਰ ਪਾਲਣਾ ਪੋਸਣਾ ਕਰੀ ਹੈ, ਅੱਗੇ ਨੂੰ ਵੀ ਸਹਾਇਤਾ ਕਰਨੀ ਹੈ,
ਰਹਾਉ ਕਾ ਕੀ ਮਾਤ ਪਿਤਾ ਕਹੋ ਕਾ ਕੋ,
ਉਸ ਵੇਲੇ ਕੌਣ ਕਿਸੇ ਦੀ ਮਾਂ ਰਹਿ ਜਾਂਦੀ ਹੈ, ਕੌਣ ਕਿਸੇ ਦਾ ਪਿਤਾ ਰਹਿ ਜਾਂਦਾ, ਕਹੋ ਤਾਂ ਭਾਈ
ਕਵਨ ਪੁਰਖ ਕੀ ਜੋਈ,
ਕਿਸ ਪੁਰਖ ਦੀ ਜੋਈ ਇਸਤਰੀ ਰਹਿ ਜਾਂਦੀ ਹੈ ਜਿਹੜੀਆਂ ਲਾਵਾਂ ਲੈ ਕੇ ਵਿਆਹ ਕੇ ਲਿਆਂਦੀ ਹੋਈ ਹੈ,
ਘੱਟ ਫੁੱਟੇ ਕੋ ਬਾਤ ਨਾ ਪੁੱਛੇ,
ਜਦੋਂ ਸਰੀਰ ਨਾਲੋਂ ਸੂਖਮ ਸਰੀਰ ਫੁੱਟ ਕੇ ਵੱਖਰਾ ਹੋ ਜਾਂਦਾ ਹੈ, ਸਥੂਲ ਸਰੀਰ ਰਹਿ ਜਾਂਦਾ ਖਾਲੀ, ਉਦੋਂ ਕੋਈ ਮੁਰਦੇ ਦੀ ਗੱਲ ਨੀ ਪੁੱਛਦਾ ਹੈ,
ਕੱਢ ਹੋ
ਸਾਰੇ ਕਹਿੰਦੇ ਕੱਢ ਚੱਲ, ਲੈ ਚੱਲੋ ਸਿਵਿਆਂ ਨੂੰ ਚਿਖਿਆਂ ਨੂੰ ਜਾਂ ਕਬਰਾਂ ਚ ਪਾ ਦਿਓ ਜਾ ਕੇ,
ਜਿਹੋ ਜੀ ਬੈਠੀ ਮਾਤਾ ਰੋਵੈ,
ਇਹ ਹਿੰਦੁਸਤਾਨ ਦੀ ਰੀਤੀ ਅਨੁਸਾਰ ਘਰ ਦੀ ਦੇਹਲੀ ਤੱਕ ਮਾਂ ਜਾਂਦੀ ਹੁੰਦੀ ਸੀ, ਸੋ ਕਹਿੰਦੇ ਦੇਹਲੀ ਤੇ ਬੈਠੀ ਹੋਈ ਦੇਹਲੀ ਤੇ ਮਾਂ ਜਿਹੜੀ ਹੈ ਰੋਂਦੀ ਹੈ, ਉੱਥੇ ਮੁਰਦੇ ਨਾਲ ਦੇਹਲੀ ਤੱਕ ਆਉਂਦੀ ਹੈ, ਉੱਠ ਕੇ ਦੇਹਲੀ ਤੇ ਫਿਰ ਬੈਠ ਜਾਂਦੀ ਹੈ, ਉੱਥੇ ਹੀ ਰੋਂਦੀ ਹੈ ਬੇਟੀ,
ਖਟੀਆ ਲੈ ਗਏ ਭਾਈ,
ਅਤੇ ਭਰਾ ਜਿਹੜੇ ਹੈ ਖਟੀ ਨਾ ਸਿੜੀ ਦਾ ਹੈ, ਸਿੜੀ ਲੈ ਕੇ ਸਮਸਾਨ ਭੂਮਿਕਾ ਨੂੰ ਲੈ ਜਾਂਦੇ ਹੈ, ਖਟੀਆ ਖੱਟੀ ਜਿਹੜੇ ਹੈ ਭਰਾ ਵੰਡ ਕੇ ਲੈ ਜਾਂਦੇ, ਫਿਰ ਆਪੋ ਰੌਲਾ ਪਾ ਲੈਂਦੇ ਹਨ,
ਲੱਟ ਛਿਟਕਾਏ ਤਿਰੀਆ ਰੋਵੇ,
ਇਸਤਰੀ ਹੈ ਲੱਟਾਂ ਨੂੰ ਬਾਲਾਂ ਨੂੰ ਖੋਲ ਖੋਲ ਕੇ ਸੁਹਾਗ ਭਾਗ ਦੀਆਂ ਬੜੀਆਂ ਬੜੀਆਂ ਬੁੱਤਾਂ ਜਿਹੜੀਆਂ ਬਣਾਈਆਂ ਹੈ ਉਹ ਖੋਲ ਕੇ ਲੜਾਂ ਨੂੰ ਛਿਟਕਾ ਕੇ ਆਪਦਾ ਪੱਲਾ ਮਾਲਕ ਵੱਲੋਂ ਛੁਡਾ ਕੇ ਲੱਟਾਂ ਖੋਲ ਕੇ ਇਸਤਰੀਆਂ ਰੋਂਦੀ ਹੈ,
ਹੰਸ ਅਕੇਲਾ ਜਾਏ,
ਅੱਗੇ ਨੀ ਕੋਈ ਜਾਂਦਾ ਸੰਬੰਧੀ, ਹੰਸ ਜੀਵ ਆਤਮਾ ਨੂੰ ਇਕੱਲਾ ਹੀ ਜਾਂਦਾ ਹੈ ਪਰਲੋਕ ਨੂੰ,
ਸਹਿਜ ਕਬੀਰ ਸੁਣੋ ਰੇ ਸੰਤ,
ਸਹਿਜ ਕਬੀਰ ਜੀ ਕਹਿੰਦੇ ਹੇ ਸੰਤ ਆਤਮਕ ਪੁਰਖੋ ਸੁਣਨਾ ਕਰੋ,
ਭੈ ਸਾਗਰ ਕਹਿ ਤਾਈ,
ਇਹ ਭਾਈ ਦਾ ਇੱਕ ਸੰਸਾਰ ਸਮੁੰਦਰ ਦੇ ਤਾਈ ਇਹ ਜੀਵ ਜਿਹੜਾ ਪ੍ਰਾਪਤ ਹੋਇਆ ਹੋਇਆ ਹੈ,
ਇਸ ਬੰਦੇ ਸਿਰ ਜ਼ੁਲਮ ਹੋਤਾ ਹੈ,
ਕਹੋਗੇ ਭੈ ਦਾ ਇੱਕ ਸੰਸਾਰ ਸਮੁੰਦਰ ਦੇ ਤਾਈ ਇਹ ਆਇਆ ਸੀ ਇਦੋਂ ਕਿਵੇਂ ਤਰੇਗਾ, ਤੇ ਲੋਕ ਕਹਿੰਦੇ ਜੀ ਬੜਾ ਜ਼ੁਲਮ ਹੋਇਆ, ਬੜਾ ਕਹਿਰ ਹੋ ਗਿਆ, ਨੌਜਵਾਨ ਹੀ ਮਰ ਗਿਆ,
ਜਮ ਨਹੀਂ ਹਟਾ ਗੁਸਾਈ,
ਇਹ ਗੁਸਾਈ ਪਰਮੇਸ਼ਰ ਦਾ ਜਮ ਛੱਡਦਾ ਨੀ ਭਾਈ, ਲਈ ਜਾਂਦਾ ਜਿੰਦਾ ਨੂੰ ਕੱਢ ਕੇ, ਕਬੀਰ ਸਾਹਿਬ ਜੀ ਕਹਿੰਦੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਇਹ ਬੰਦੇ ਦੇ ਸਿਰ ਜ਼ੁਲਮ ਹੁੰਦਾ, ਨਹੀਂ ਜ਼ੁਲਮ ਨੀ ਭਾਈ, ਜੋ ਜੋ ਕਰਮ ਕੀਤਾ ਉਹਦਾ ਕਰਮਾਂ ਦਾ ਫਲ ਦਿੱਤਾ ਪਰਮੇਸ਼ਰ ਨੇ, ਪਰਮੇਸ਼ਰ ਕਿਸੇ ਤੇ ਜ਼ੁਲਮ ਨਹੀਂ ਕਰਦਾ, ਕਹਿਰ ਨਹੀਂ ਕਰਦਾ, ਇਹ ਗੁਸਾਈ ਦਾ ਭੇਜਿਆ ਜਮ ਨਹੀਂ ਹਟ ਸਕਦਾ, ਜਿੰਨੀ ਉਮਰ ਹੈ ਉਨੀ ਭੋਗ ਕੇ ਤੁਰਨਾ ਹੀ ਹੈ, ਇਹ ਬੰਦੇ ਦੇ ਸਿਰ ਜਿਹੜਾ ਕੀਤਾ ਜ਼ੁਲਮ ਹੈ ਉਹ ਪਾਪ ਇਹਦੇ ਉੱਤੇ ਹੈ, ਇਹ ਸੰਸਾਰ ਜਮ ਪਕੜਦਾ ਰਹਿੰਦਾ, ਗੁਸਾਈ ਦਾ ਭੇਜਿਆ ਹਟਦਾ ਨੀ, ਮਾਰਦਾ ਹੀ ਰਹਿੰਦਾ ਹੈ ਜੀਆਂ ਨੂੰ,
ਦੋ ਤੁਕੇ,
ਇਹ ਦੋ ਤੁਕਾਂ ਵਾਲੇ ਨੌ ਸ਼ਬਦ ਆ ਚੁੱਕੇ ਸਾਹਿਬ ਕਬੀਰ ਦੇ,
ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪ ਦੇ, ਕਹਿਤ ਕਬੀਰ ਸੁਣੋ ਰੇ ਸੰਤ ਹੋ, ਭੈ ਸਾਗਰ ਕਹਿ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਾਮ ਨਹੀਂ ਹੈ ਗੁਸਾਈ
ਵਾਹਿਗੁਰੂ ਜੀ ਕਾ ਖਾਲਸਾ। ਕੱਲ ਸਾਹਿਬ ਸਿੰਘ ਜੀ ਗੁਰੂ ਅੰਗਦ ਸਾਹਿਬ ਦੇ ਜੋਤੀ ਜੋਤ ਸਮਾਉਣਗੇ, ਗੁਰਪੁਰਬ ਦੇ ਇੱਥੇ ਪਾਠ ਰੱਖੇ ਜਾਣਗੇ ਤੇ ਕਥਾ ਬਾਬੇ ਸਾਧੂ ਸੁਣਾ ਦੇ ਅਸਥਾਨ ਤੇ ਹੋਇਆ ਕਰੇਗੀ।